साधु तर आनंद उर महाराज कित थान विचरत होते समीप कित कीन पान जलयान।
वाहिगुरु जी का खालसा
वाहिगुरु जी की फतेह।
तू सुल्तान कहा हो मियां तेरी कवन बड़ाई जो तू देहे सो कहा स्वामी मैं मूर्ख कहन न जाई तेरे गुण गावा देहे बुझाई जैसे सच मैं रहूं रजाई। परम सत्कार योग सन्मान योग गुरु का खास रूप गुरु खालसा साध संगत जिनके भाग बड़े हैं पाई तिन साधु संग मुख जुरे। वड्या भागा वाले हो नौवें पातशाह धन गुरु तेग बहादुर साहब जी दे पावन पवित्र स्थान गुरुद्वारा श्री दुख निवारण साहब जी दे पावन दरबार च चबर छतर तखत दे मालक दसां पातशाहियां दी आत्मक जाग दी जोत आदि गुरु धन धन श्री गुरु ग्रंथ साहब जी दे पावन चरणा च हाजर होके गुरु पातशाह दा पावन इतिहास छेवें पातशाह श्री गुरु हरगोबिंद साहब जी दी जीवन कथा सरवण कर रहे गुरु घर नाल अथा प्रेम रखण वाले प्यार रखण वाले भाई साधु उन्हां दे पुत्र हन भाई रूपा जी दोवें प्यो पुत्र गुरु की सिखी दे तारनी ने जदों भी दोवें बैठदे ने आपस विच गुरु दी उपमा सतगुरां दी कीरत करदे सुणदे ने तरखाण सन लकड़ी दा कम करदे ने। जेठ दा महीना लकड़ां कटण वास्ते जंगल च गए ने नाल एक पानी दा कुन्ना भर के लै लिया है। जंगल च जाके एक जंड वेख के उस जंड दे थले पानी वाला वो कुन्ना लटका दिता है। आप लकड़ां कटण लग पे जदों प्यास लगी पानी वाले कुन्ने नूं हथ लाया ते पानी बड़ा ठंडा ते शीतल है। बड़े हैरान होए कि इन्नी लू चल रही है गर्मी पै रही है ये पानी गर्म होण दी बजाए ठंडा हो गया है। ये तां बड़ी कीमती चीज है उत्तम वस्तु है ये साढ़े छकण योग नहीं ये तां धन गुरु हरगोबिंद साहब दे छकण योग है। आराधना कीती सतगुरां दी सतगुरु ती को दे पैंडे ते डरोली आराम कर रहे सन। दोपहर दा समा खस दियां टाटियां लगियां होईयां शीतल पवन सतगुरां नूं चलाई जा रही है। अचानक सतगुरु जी उठे ने कल्ले ही घोड़े ते बह के सवार होके चल पए। डरोली तों ती को दा पंध मुका के जिथे ना दोहां ने प्रण कीता होया कि सतगुरां नूं जल छका के तां छकणा है। ये मूर्छत होए पए सन गुरु हरगोबिंद साहब जी आ पहुंचे भाल करदे करदे कि सानू जल चाहीदा आवाज मारी भाई कौन है सानू जल चाहीदा। जदों आवाज भाई साधु ने सुनी सुनदिया मानो मुरदे च जान पै गई। अखां उघाड़ के वेख्या ते सामने गुरु हरगोबिंद साहब ने प्यो पुत्रां दोहां ने जाके नमस्कार कीती सतगुरां नूं बिठाया। उत्थों ही पत्तियां दा एक डुन्ना तैयार करके उहदे विच जल पा के सतगुरां नूं छकाया है। धन गुरु हरगोबिंद साहब जल छक के बड़े आनंदित होए ਇਹਨਾਂ ਦੋਵਾਂ ਦੀ ਬੜੀ ਸ਼ਲਾਘਾ ਕੀਤੀ। ਕਹਿੰਦੇ ਅੱਜ ਤੋਂ ਪਹਿਲਾਂ ਕਦੇ ਐਸਾ ਜਲ ਅਸੀਂ ਨਹੀਂ ਛਕਿਆ। ਇਹ ਜਲ ਨਹੀਂ, ਇਹ ਤਾਂ ਅੰਮ੍ਰਿਤ ਸੀ, ਕਿਉਂਕਿ ਦਰਅਸਲ ਉਸ ਪਾਣੀ ਵਿੱਚ, ਜਲ ਦੇ ਉਹਨਾਂ ਕਣਾਂ ਵਿੱਚ ਭਾਈ ਰੂਪੇ ਤੇ ਭਾਈ ਸਾਧੂ ਦਾ ਪ੍ਰੇਮ ਭਰਿਆ ਹੋਇਆ ਸੀ। ਤੇ ਸਤਿਗੁਰੂ ਜੀ ਪ੍ਰੇਮ ਦੇ ਹੀ ਭੁੱਖੇ ਨੇ, ਪ੍ਰੇਮ ਦੇ ਹੀ ਪਿਆਸੇ ਨੇ। ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਐਸਾ ਭਾਰੀ ਪ੍ਰੇਮ ਸਤਿਗੁਰਾਂ ਨਾਲ ਕੀਤਾ ਕਿ ਉਹ ਜਲ ਵਾਸਤੇ ਸਤਿਗੁਰੂ 30 ਕੋਹ ਦਾ ਪੈਂਡਾ ਤੈਅ ਕਰਕੇ ਆਏ। ਮੁੜ ਕੇ ਸਤਿਗੁਰਾਂ ਨੂੰ ਜਲ ਛਕਾ ਕੇ ਤਾਂ ਇਹਨਾਂ ਨੇ ਬਾਅਦ ਵਿੱਚ ਜਲ ਛਕਿਆ। ਗਰੀਬ ਨਵਾਜ ਪਾਤਸ਼ਾਹ ਜੀ ਨੂੰ ਹਵਾ ਚੱਲ ਰਹੇ ਨੇ, ਸਾਹਿਬ ਜੀ ਬੈਠੇ ਨੇ। ਜਿਵੇਂ ਗਰੀਬ ਨਵਾਜ ਜੀ ਭਾਈ ਸਾਧੂ ਤੇ ਭਾਈ ਰੂਪੇ ਤੇ ਕਿਰਪਾ ਕਰ ਰਹੇ ਨੇ, ਆਓ ਇੱਥੋਂ ਕਥਾ ਦੀ ਲੜੀ ਅੱਗੇ ਟੋਰੀਏ। ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਓ। ਦਲ ਭੰਜਨ ਗੁਰਸੂਰਮਾ ਬਡ ਜੋਧਾ, ਬਹੁ ਪਰਉਪਕਾਰੀ ਸਤਿਗੁਰਾਂ ਦੇ ਚਰਨਾਂ ਚ ਲਵਾਓ ਹਾਜ਼ਰੀ। ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਸਾਧੂ ਧਰ ਆਨੰਦ ਉਰ ਮਹਾਰਾਜ ਕਿਸ ਥਾਂ।
ਭਾਈ ਸਾਹਿਬ, ਭਾਈ ਸਾਧੂ ਜੀ ਜੋ ਸਤਿਗੁਰਾਂ ਦੇ ਸੇਵਕ ਨੇ, ਇਹਨਾਂ ਦੇ ਹਿਰਦਿਆਂ ਵਿੱਚ ਬੜਾ ਭਾਰੀ ਆਨੰਦ ਹੈ। ਜਦੋਂ ਸਤਿਗੁਰਾਂ ਨੇ ਇਹਨਾਂ ਦੀ ਭਾਵਨਾ ਪੂਰੀ ਕੀਤੀ ਹੈ, ਇਹਨਾਂ ਦਾ ਰੱਖਿਆ ਜਲ ਛੱਕ ਕੇ, ਤੋ ਭਾਈ ਸਾਧੂ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਕੇ ਪੁੱਛਣ ਲੱਗੇ, ਸਤਿਗੁਰੂ ਜੀ ਤੁਸੀਂ ਇੱਥੇ ਜਲ ਛਕਣ ਵਾਸਤੇ ਆਇਓ, ਹੋ ਕਿਸ ਜਗ੍ਹਾ ਤੇ ਸੀ, ਤੁਸੀਂ ਪਹਿਲਾਂ ਕਿਸ ਜਗ੍ਹਾ ਤੇ ਆਸਣ ਲਾਇਆ ਹੋਇਆ ਸੀ, ਕਿੱਥੋਂ ਆਪ ਜੀ ਚੱਲ ਕੇ ਆਏ ਹੋ?
ਵਿਚਰਤ ਹੋਤੇ ਸਮੀਪ ਕਿਤ ਕੀਨ ਪਾਨ ਜਲ ਆਨ।
ਮਹਾਰਾਜ ਜੀ ਕਿਤੇ ਇੱਥੇ ਨੇੜੇ ਤੇੜੇ ਵਿਚਰ ਰਹੇ ਸੀ, ਨੇੜੇ ਤੇੜੇ ਆਏ ਹੋਏ ਸੀ ਕਿ ਆਪ ਜੀ ਨੇ ਕਿਰਪਾ ਕਰਕੇ ਆ ਕੇ ਜਲ ਛਕਿਆ? ਇੱਥੇ ਨੇੜੇ ਤੇੜੇ ਕਿਤੇ ਵਿਚਰ ਰਹੇ ਸੀ ਜਾਂ ਕਿਤੋਂ ਦੂਰੋਂ ਚੱਲ ਕੇ ਆਏ ਹੋ? ਮਹਾਰਾਜ ਜੀ ਕਿ ਆਪ ਜੀ ਨੇ ਆ ਕੇ ਇੱਥੇ ਜਲ ਅੰਗੀਕਾਰ ਕੀਤਾ ਹੈ।
ਚੌਪਈ ਉਚਿਤ ਆਪਕੇ ਹਮਨੇ ਜਾਣਾ।
ਮਹਾਰਾਜ ਜੀ ਇਹ ਜਲ ਅਸੀਂ ਤੁਹਾਡੇ ਉਚਿਤ ਜਾਣਿਆ ਸੀ, ਕਿਉਂਕਿ ਜਲ ਬੜਾ ਠੰਡਾ ਸੀ, ਸ਼ੀਤਲ ਜਲ। ਹੈਰਾਨੀ ਇਸ ਗੱਲ ਦੀ ਸੀ ਵੀ ਗਰਮੀ ਵਿੱਚ ਲਟਕਦਾ ਜਲ ਠੰਡਾ ਕਿਵੇਂ ਹੈ। ਇਸ ਕਰਕੇ ਮਹਾਰਾਜ ਜੀ ਇਹ ਜਲ ਅਸੀਂ ਤੁਹਾਡੇ ਛਕਣ ਯੋਗ ਜਾਣਿਆ ਸੀ।
ਤੁਮ ਇਤ ਧਰਿਓ ਕੀਓ ਨੈ ਪਾਨਾ।
ਤੁਹਾਡੇ ਵਾਸਤੇ ਹੀ ਅਸੀਂ ਇਹ ਜਲ ਰੱਖਿਆ ਸੀ, ਅਸੀਂ ਛਕਿਆ ਨਹੀਂ। ਹਾਲਾਂਕਿ ਸਾਨੂੰ ਬੜੀ ਭਾਰੀ ਪਿਆਸ ਲੱਗੀ ਹੋਈ ਸੀ, ਪਰ ਮਹਾਰਾਜ ਅਸੀਂ ਇਹ ਜਲ ਨਹੀਂ ਛਕਿਆ, ਇਹ ਸਿਰਫ ਤੁਹਾਡੇ ਵਾਸਤੇ ਰੱਖਿਆ ਹੋਇਆ ਸੀ।
ਕਿਰਪਾ ਧਾਰ ਕਰ ਪੁਰਵੀ ਆਸ।
ਆਪ ਜੀ ਨੇ ਬੜੀ ਦਇਆ ਕੀਤੀ ਹੈ, ਮਿਹਰਾਮਤ ਕੀਤੀ ਹੈ ਸਤਿਗੁਰੂ। ਆਪ ਜੀ ਨੇ ਦਇਆ ਕਰਕੇ ਸਾਡੇ ਮਨ ਦੀ ਆਸ ਪੂਰੀ ਕੀਤੀ ਹੈ।
ਦਾਸ ਜਾਣ ਕਰ ਪਹੁੰਚੇ ਪਾਸ।
ਸਾਨੂੰ ਆਪਣਾ ਦਾਸ ਜਾਣ ਕੇ, ਆਪਣਾ ਸੇਵਕ ਜਾਣ ਕੇ, ਆਪਣੇ ਚਰਨਾਂ ਦਾ ਸੇਵਕ ਦਾਸਰਾ ਜਾਣ ਕੇ ਆਪ ਜੀ ਨੇ ਦਇਆ ਕੀਤੀ ਔਰ ਆਪ ਆ ਕੇ ਇੱਥੇ ਪਹੁੰਚੇ ਹੋ। ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਆਏ ਹੋ।
ਸੁਣ ਸਤਿਗੁਰ ਬਿਰਤਾਂਤ ਬਖਾਨਾ।
ਜਦੋਂ ਭਾਈ ਸਾਧੂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਜੀ ਇਸ ਵੇਲੇ ਕਿੱਥੇ ਸੀ, ਕਿੱਥੋਂ ਚੱਲ ਕੇ ਆਏ ਹੋ, ਇੱਥੇ ਨੇੜੇ ਤੇੜੇ ਹੀ ਸੀ ਕਿਤੇ ਜਾਂ ਦੂਰੋਂ ਆਏ ਹੋ, ਤੇ ਭਾਈ ਸਾਧੂ ਦੀ ਬੇਨਤੀ ਸੁਣ ਕੇ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਤੀਸ ਕੋ ਧਿਆਨ ਕੀਨ ਪਿਆਨਾ।
ਪਾਤਸ਼ਾਹ ਜੀ ਕਹਿੰਦੇ ਭਾਈ ਸਾਧੂ ਅਸੀਂ ਨੇੜਿਓ ਨਹੀਂ, ਇੱਥੇ ਨੇੜੇ ਤੇੜੇ ਨਹੀਂ ਸੀ ਆਏ ਹੋਏ, ਅਸੀਂ 30 ਕੋਹ ਦਾ ਪੈਂਡਾ ਤੈਅ ਕਰਕੇ ਆਏ ਹਾਂ। 30 ਕੋਹ ਦਾ ਪੈਂਡਾ, 1 ਕੋਹ ਚ 2 ਕਿਲੋਮੀਟਰ ਤੋਂ ਵੀ ਅਧਿਕ ਪੈਂਡਾ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਅਸੀਂ 30 ਕੋਹ ਦਾ ਪੈਂਡਾ ਤੈਅ ਕਰਕੇ ਆਏ ਹਾਂ।
ਤਾਏ ਪੀਵਨ ਨੀਰ ਤੁਮਾਰਾ।
ਸਾਡਾ ਇੱਥੇ ਆਉਣ ਦਾ ਸਿਰਫ ਇੱਕੋ ਪ੍ਰਯੋਜਨ ਸੀ, ਤੁਹਾਡਾ ਇਹ ਜਲ ਛਕਣ ਵਾਸਤੇ। ਅਸੀਂ ਕਿਸੇ ਹੋਰ ਕੰਮ ਕਰਕੇ ਜਾਂ ਹੋਰ ਮਨੋਰਥ ਕਰਕੇ ਨਹੀਂ ਆਏ, ਸਿਰਫ ਤੁਹਾਡਾ ਇਹ ਜਲ ਅੰਗੀਕਾਰ ਕਰਨ ਵਾਸਤੇ, ਤੁਹਾਡਾ ਇਹ ਜਲ ਛਕਣ ਵਾਸਤੇ ਅਸੀਂ 30 ਕੋ ਦਾ ਪੈਂਡਾ ਤੈਅ ਕਰਕੇ ਆਏ ਹਾਂ।
ਜੇਠ ਦੁਪਹਿਰੀ ਅਬ ਕੱਚ ਢਾਰਾ।
ਆ ਜੇਠ ਦੀ ਦੁਪਹਿਰ ਦੀ ਸਰਕਰ ਕੜਕਦੀ ਗਰਮੀ ਵਿਚ ਅਸੀਂ ਚੱਲ ਕੇ ਆਏ ਆ। ਆ ਹੁਣ ਕੁਝ ਦੁਪਹਿਰਾ ਟਲਿਆ ਹੈ।
ਕਾਰਤ ਖਾਨਨ ਕੀ ਅਬ ਤਿਆਗੋ।
ਭਾਈ ਸਾਧੂ ਜੀ, ਭਾਈ ਰੂਪਾ ਜੀ, ਹੁਣ ਤੁਸੀਂ ਅੱਜ ਤੋਂ ਬਾਅਦ ਇਹ ਲੱਕੜੀ ਦਾ ਕੰਮ ਛੱਡ ਦਿਓ। ਆ ਜਿਹੜਾ ਤਰਖਾਣ ਦਾ ਕੰਮ ਤੁਸੀਂ ਕਰਦੇ ਹੋ, ਲੱਕੜੀਆਂ ਦਾ ਕੰਮ ਕਰਦੇ ਹੋ, ਲੋਕਾਂ ਦੇ ਦਰਵਾਜੇ ਬਣਾਉਂਦੇ ਹੋ, ਮੰਜੇ ਬਣਾਉਂਦੇ ਹੋ, ਲੱਕੜ ਦਾ ਸਮਾਨ ਬਣਾਉਂਦੇ ਹੋ, ਅੱਜ ਤੋਂ ਬਾਅਦ ਆ ਜਿਹੜਾ ਲੱਕੜ ਦਾ ਕੰਮ ਹੈ, ਤਰਖਾਣ ਦਾ ਕੰਮ ਹੈ, ਇਹ ਕੰਮ ਤੁਸੀਂ ਛੱਡ ਦਿਓ, ਤਿਆਗ ਦਿਓ।
ਕਰੋ ਦੇਗ ਗੁਰ ਕੀ ਅਨਰਾਗੋ।
ਅੱਜ ਤੋਂ ਬਾਅਦ ਤੁਸੀਂ ਗੁਰੂ ਦੇ ਨਿਮਿਤ ਲੰਗਰ ਲਗਾਓ, ਆਪਣੇ ਘਰ ਚ ਲੰਗਰ ਵਰਤਾਇਆ ਕਰੋ, ਲੰਗਰ ਚਲਾਓ ਸਤਿਗੁਰਾਂ ਦੇ ਨਾਂ ਤੇ, ਔਰ ਲੰਗਰ ਚਲਾਉਣ ਸਮੇਂ ਗੁਰੂ ਦਾ ਅਨੁਰਾਗ ਧਾਰਨ ਕਰੋ।
ਹਮ ਪ੍ਰਸੰਨ ਬਰ ਜਾਚਨ ਕੀ ਜੈ।
ਅਸੀਂ ਤੁਹਾਡੇ ਤੇ ਬਹੁਤ ਪ੍ਰਸੰਨ ਆ। ਅੱਜ ਤੋਂ ਬਾਅਦ ਤੁਸੀਂ ਗੁਰੂ ਕੀ ਦੇਗ ਚਲਾਣੀ ਹੈ, ਗੁਰੂ ਕਾ ਲੰਗਰ ਚਲਾਣਾ। ਇਹ ਕੰਮ ਛੱਡ ਦਿਓ ਤਰਖਾਣਾ ਵਾਲਾ, ਇਹ ਲੱਕੜੀ ਦਾ ਕੰਮ ਤਿਆਗ ਦਿਓ, ਗੁਰੂ ਕਾ ਲੰਗਰ ਚਲਾਣਾ ਹੈ। ਔਰ ਅਸੀਂ ਤੁਹਾਡੇ ਤੇ ਬੜੇ ਪ੍ਰਸੰਨ ਆ, ਤੁਹਾਡੇ ਤੇ ਬੜੇ ਖੁਸ਼ ਹਾਂ। ਭਾਈ ਸਾਧੂ ਜੀ, ਭਾਈ ਰੂਪਾ ਜੀ, ਮੰਗੋ, ਤੁਹਾਨੂੰ ਕੀ ਵਰ ਚਾਹੀਦਾ ਹੈ, ਤੁਹਾਡੇ ਮਨ ਦੀ ਕੀ ਕਾਂਖ ਹੈ, ਜੋ ਮੰਗੋਗੇ ਅਸੀਂ ਦੇਵਾਂਗੇ।
ਅਬਲਾਕਤ ਸੁਖ ਪਾਏ ਸੁਲੀ ਜੈ।
ਜਿਹੜਾ ਸੁਖ ਤੁਹਾਡੇ ਮਨ ਦੇ ਵਿੱਚ ਤੁਹਾਨੂੰ ਚੰਗਾ ਲੱਗਦਾ ਹੈ, ਉਹੀ ਸੁਖ ਮੰਗ ਲਵੋ, ਉਹ ਸੁਖ ਅਸੀਂ ਤੁਹਾਨੂੰ ਪ੍ਰਦਾਨ ਕਰਾਂਗੇ।
ਪਿਤਾ ਪੁੱਤਰ ਕਰ ਜੋਰ ਉਚਾਰੇ।
ਜਦੋਂ ਸਤਿਗੁਰਾਂ ਨੇ ਇਹ ਬਚਨ ਕਹੇ ਤੇ ਇਹਨਾਂ ਦੋਵਾਂ ਪਿਓ ਪੁੱਤਰਾਂ ਨੇ, ਭਾਈ ਸਾਧੂ ਭਾਈ ਰੂਪਾ ਜੀ ਨੇ, ਦੋਨਾਂ ਨੇ ਪਿਓ ਪੁੱਤਰ ਨੇ ਹੱਥ ਜੋੜੇ, ਹੱਥ ਜੋੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਹਨ ਆਪਣੇ ਦਾਸ ਉਧਾਰੇ।
ਮਹਾਰਾਜ, ਤੁਸੀਂ ਬੜੀ ਦਇਆ ਕੀਤੀ ਹੈ ਸਾਡੇ ਤੇ, ਕਿਰਪਾ ਕੀਤੀ ਹੈ, ਦੂਰੋਂ ਚੱਲ ਕੇ ਆਏ ਹੋ ਤੇ ਆ ਕੇ ਆਪਣੇ ਦਾਸਾਂ ਦਾ ਉਧਾਰ ਕੀਤਾ ਹੈ, ਆਪਣੇ ਸੇਵਕਾਂ ਦਾ ਉਧਾਰ ਕੀਤਾ ਹੈ।
ਦਿਓ ਨਿਜ ਸਿੱਖੀ ਕੋ ਅਬਦਾਨ।
ਮਹਾਰਾਜ, ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੀ ਸਿੱਖੀ ਦਾ ਦਾਨ ਬਖਸ਼ੋ। ਸਤਿਗੁਰਾਂ ਕਿਹਾ ਮੰਗੋ ਕੀ ਚਾਹੀਦਾ ਹੈ, ਇਹ ਹੈ ਭਾਵਨਾ ਸਿੱਖ ਦੀ, ਉਹ ਜਦੋਂ ਵੀ ਸਤਿਗੁਰਾਂ ਦੇ ਚਰਨਾਂ ਚੋਂ ਮੰਗਦਾ ਹੈ, ਇਹੀ ਮੰਗਦਾ ਹੈ, ਮਹਾਰਾਜ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ, ਇਹ ਸਿੱਖੀ ਕੇਸੀ ਸਵਾਸੀ ਨਿਭ ਜਾਏ। ਮਹਾਰਾਜ ਜੀ, ਕਿਰਪਾ ਕਰੋ, ਸਾਨੂੰ ਆਪਣੀ ਸਿੱਖੀ ਦਾ ਦਾਨ ਬਖਸ਼ੋ।
ਜਿਸ ਤੇ ਜਨਮ ਮਰਨ ਦੁਕਾਨ।
ਸਤਿਗੁਰੂ ਜੀ, ਜੇ ਸਿੱਖੀ ਦਾ ਦਾਨ ਦਿਓਗੇ, ਇਸ ਦਾਨ ਨੂੰ ਪ੍ਰਾਪਤ ਕਰਕੇ ਸਾਡਾ ਜਨਮ ਮਰਨ ਕੱਟਿਆ ਜਾਏਗਾ। ਜਿਨ੍ਹਾਂ ਨੂੰ ਸਿੱਖੀ ਦਾਨ ਬਖਸ਼ਦੇ ਹੋ ਮਹਾਰਾਜ, ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ।
ਤੁਮਰੇ ਚਰਨਨ ਕੋ ਹੋਏ ਪ੍ਰੇਮ।
ਸਤਿਗੁਰੂ, ਦਇਆ ਕਰੋ, ਸਾਡੇ ਮਨਾਂ ਵਿੱਚ ਤੁਹਾਡੇ ਚਰਨਾਂ ਦਾ ਪ੍ਰੇਮ ਵਸੇ, ਸਾਡੇ ਹਿਰਦਿਆਂ ਚ ਤੁਹਾਡੇ ਚਰਨਾਂ ਦੀ ਗੂੜੀ ਪ੍ਰੀਤ ਵਸੇ। ਮਹਾਰਾਜ, ਆਪਣੇ ਚਰਨਾਂ ਦਾ ਪ੍ਰੇਮ ਬਖਸ਼ੋ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ।
ਬਿਸਰੈ ਨੈ ਕਬ ਦਾਤਾ ਛੇਮ।
ਮਹਾਰਾਜ, ਕਿਰਪਾ ਕਰੋ ਕਿ ਸਾਨੂੰ ਕਦੇ ਵੀ ਨਾ ਵਿਸਰਿਆ ਜੇ, ਤੁਹਾਡੀ ਯਾਦ ਹਰ ਵੇਲੇ ਹਰ ਦਮ ਸਾਡੇ ਹਿਰਦੇ ਚ ਬਣੀ ਰਹੇ, ਕਦੇ ਵੀ ਤੁਹਾਡਾ ਨਾਮ ਸਾਡੇ ਹਿਰਦੇ ਚੋਂ ਨਾ ਵਿਸਰੇ।
ਜੋ ਤੁਮ ਟਹਿਲ ਦਿਓ ਹਮ ਤਾਏ।
ਮਹਾਰਾਜ, ਜਿਹੜੀ ਟਹਿਲ ਸਾਨੂੰ ਬਖਸ਼ੋਗੇ, ਜਿਹੜੀ ਸੇਵਾ ਆਪ ਜੀ ਦਇਆ ਕਰਕੇ ਕਿਰਪਾ ਕਰਕੇ ਸਾਨੂੰ ਇਸ ਵੇਲੇ ਬਖਸ਼ੋਗੇ,
ਕਰੇ ਦੇਗ ਨਿਤ ਬਨੋ ਤਾਏ।
ਮਹਾਰਾਜ, ਉਹ ਟਹਿਲ ਅਸੀਂ ਕਰਾਂਗੇ, ਗੁਰੂ ਕਾ ਲੰਗਰ ਚਲਾਵਾਂਗੇ, ਪਰ ਮਹਾਰਾਜ ਉਹ ਲੰਗਰ ਤਾਂ ਚੱਲੇਗਾ ਜੇ ਤੁਸੀਂ ਸਹਾਇਤਾ ਕਰੋਗੇ। ਮਹਾਰਾਜ, ਜੇ ਤੁਸੀਂ ਸਹਾਇਤਾ ਕਰੋਗੇ, ਵਿੱਚ ਤੁਸੀਂ ਵਰਤੋਗੇ, ਤਾਂ ਇਹ ਕਾਰਜ ਹੋਵੇਗਾ। ਆਪ ਜੀ ਕਿਰਪਾ ਕਰਿਆ ਜੇ ਅਸੀਂ ਲੰਗਰ ਚਲਾਵਾਂਗੇ, ਪਰ ਮਹਾਰਾਜ ਤੁਸੀਂ ਸਾਡੀ ਸਹਾਇਤਾ ਕਰਨੀ।
ਅਪਰਨ ਬਾਂਛਾ ਮਰੇ ਕੋਈ।
ਮਹਾਰਾਜ, ਹੋਰ ਕੋਈ ਬਾਂਛਾ ਨਹੀਂ ਸਾਨੂੰ, ਹੋਰ ਕੋਈ ਇੱਛਾ ਨਹੀਂ ਸਾਡੇ ਮਨ ਵਿੱਚ, ਬਸ ਆਪਣੇ ਚਰਨਾਂ ਦਾ ਭਰੋਸਾ, ਆਪਣੇ ਚਰਨਾਂ ਦੀ ਸਿੱਖੀ ਬਖਸ਼ੋ।
ਕਰੈ ਅਚਾਮਨ ਦਿਓ ਤੁਮ ਜੋਏ,
ਮਹਾਰਾਜ ਜੋ ਤੁਸੀਂ ਦਿਓਗੇ ਉਹੀ ਅਸੀਂ ਅੱਗੇ ਸੰਗਤ ਨੂੰ ਚੁਕਾ ਦਿਆ ਕਰਾਂਗੇ। ਮਹਾਰਾਜ ਸਾਡੇ ਬਸ ਕੁਝ ਨਹੀਂ, ਸਾਡੇ ਕੋਲ ਕੁਝ ਨਹੀਂ ਪਾਤਸ਼ਾਹ, ਖੀਸਾ ਤੁਹਾਡਾ ਹੋਵੇਗਾ, ਹੱਥ ਸਾਡਾ ਹੋਵੇਗਾ। ਜੋ ਦਿਓਗੇ ਮਹਾਰਾਜ ਉਹੀ ਅਸੀਂ ਸੰਗਤ ਵਿੱਚ ਵਰਤਾ ਦਿਆਂ ਕਰਾਂਗੇ, ਸੰਗਤ ਨੂੰ ਚੁਕਾ ਦਿਆ ਕਰਾਂਗੇ।
ਗੁਰ ਮੈਂ ਗੁਰਸਿੱਖ ਐ ਨਾ ਮੂੜੇ।
ਨਾਲੇ ਮਹਾਰਾਜ ਜਿਹੜਾ ਸਾਡਾ ਨਗਰ ਹੈ ਮੂਰਖਾਂ ਦਾ ਨਗਰ ਹੈ, ਸਾਰੇ ਸਰਵਰੀਏ ਚੇਲੇ ਨੇ, ਗੁਰੂ ਘਰ ਨੂੰ ਮੰਨਣ ਵਾਲੇ ਕੋਈ ਨੀ। ਜਿਹੜੇ ਨਗਰ ਚ ਭਾਈ ਰੂਪਾ ਜੀ ਹੁਣੀ ਰਹਿੰਦੇ ਸੀ, ਤੁਕਲਾਣੀ ਨਗਰ ਸੀ ਇਹਨਾਂ ਦਾ। ਮਹਾਰਾਜ ਸਾਡੇ ਨਗਰ ਚ ਸਾਰੇ ਮੂਰਖ ਹੀ ਰਹਿੰਦੇ ਨੇ, ਜਿਹੜੇ ਸਖੀ ਸਰਵਰ ਦੇ ਚੇਲੇ ਨੇ, ਲਾਲਾਂ ਵਾਲੇ ਪੀਰ ਦੇ, ਕੋਈ ਨਗਾਹੇ ਵਾਲੇ ਪੀਰ ਦਾ ਚੇਲਾ, ਗੁਰੂ ਘਰ ਨੂੰ ਮੰਨਣ ਵਾਲਾ ਕੋਈ ਨੀ। ਬਸ ਅਸੀਂ ਦੋਵੇਂ ਪਿਓ ਪੁੱਤਰ ਗੁਰੂ ਕੇ ਸਿੱਖ ਹਾਂ, ਬਾਕੀ ਸਾਰਾ ਨਗਰ ਮੂਰਖਾਂ ਦਾ ਹੈ।
ਮੱਛਰ ਅਗਨ ਜਰੈ ਨਿਤ ਕੂੜੇ।
ਮਹਾਰਾਜ ਉਹ ਅੱਗੇ ਹੀ ਸਾਨੂੰ ਵੇਖ ਵੇਖ ਕੇ ਸੜਦੇ ਨੇ, ਈਰਖਾ ਦੀ ਦੁਆਇਸ਼ ਦੀ ਅੱਗ ਦੇ ਵਿੱਚ ਉਹ ਨਗਰ ਨਿਵਾਸੀ ਵੇਖ ਕੇ ਸਾਨੂੰ ਸੜਦੇ ਨੇ।
ਤਿੰਨ ਮੋਹ ਬਸ ਐ ਦੁਖਿਆਰਾ, ਇੱਕ ਅਲੰਬ ਤੁਮ ਓ ਹਮਾਰਾ।
ਮਹਾਰਾਜ ਇਹੋ ਜੇ ਪਿੰਡ ਵਾਸੀਆਂ ਵਿੱਚ ਰਹਿਣਾ ਸਾਡੇ ਲਈ ਬੜਾ ਔਖਾ ਹੋਇਆ ਹੋਇਆ, ਸਾਰਾ ਪਿੰਡ ਹੀ ਸਾਡਾ ਵਿਰੋਧੀ ਹੈ, ਸਾਰੇ ਹੀ ਸਾਡੇ ਦੁਸ਼ਮਣ ਨੇ, ਵੀ ਇਹ ਗੁਰੂ ਕੇ ਸਿੱਖ ਕਿਉਂ ਬਣ ਗਏ ਨੇ। ਮਹਾਰਾਜ ਸਾਰੇ ਪਿੰਡ ਦੇ ਵਿੱਚ ਰਹਿਣਾ ਸਾਡੇ ਲਈ ਦੁਖਿਆਰਾ ਕੰਮ ਹੋ ਚੁੱਕਾ ਹੈ, ਇਸ ਕਰਕੇ ਮਹਾਰਾਜ ਸਾਨੂੰ ਤਾਂ ਹੁਣ ਸਿਰਫ ਇੱਕ ਤੁਹਾਡਾ ਆਸਰਾ ਹੈ, ਤੁਹਾਡਾ ਹੀ ਅਲੰਬ ਹੈ।
ਜਿਵੇਂ ਰੱਖੋ ਤਿਮਰਾ ਗੁਸਾਏ।
ਮਹਾਰਾਜ ਜਿਵੇਂ ਰੱਖੋਗੇ ਤਿਵੇਂ ਅਸੀਂ ਰਹਾਂਗੇ, ਜੈਸੇ ਰੱਖੋਗੇ ਤੈਸੇ ਰਹਾਂਗੇ।
ਬਿਨਾ ਸੇਵ ਅਪਰ ਨਾ ਚਿਤਰਾਏ।
ਮਹਾਰਾਜ ਤੁਹਾਡੀ ਸੇਵਾ ਤੋਂ ਬਿਨਾ ਸਾਨੂੰ ਕੋਈ ਹੋਰ ਚਤਰਾਈ ਸਿਆਣਪ ਨਹੀਂ ਆਉਂਦੀ, ਸਾਨੂੰ ਨਹੀਂ ਪਤਾ ਅਸੀਂ ਕੀ ਕਰਨਾ ਕੀ ਨਹੀਂ ਕਰਨਾ, ਸਾਨੂੰ ਤਾਂ ਸਿਰਫ ਤੁਹਾਡੀ ਸੇਵਾ ਦਾ ਪਤਾ, ਤੁਹਾਡੀ ਸੇਵਾ ਤੋਂ ਬਿਨਾਂ, ਤੁਹਾਡੀ ਆਰਾਧਨਾ ਤੋਂ ਬਿਨਾਂ ਸਾਨੂੰ ਕੋਈ ਹੋਰ ਚਤਰਾਈਆਂ ਛਲ ਫਰੇਬ ਨਹੀਂ ਆਉਂਦੇ।
ਸੁਣ ਸਤਿਗੁਰ ਦੇ ਧੀਰਜ ਕੈ।
ਜਦੋਂ ਭਾਈ ਰੂਪਾ ਜੀ ਨੇ ਬੇਨਤੀ ਕੀਤੀ, ਮਹਾਰਾਜ ਸਾਡਾ ਸਾਰਾ ਨਗਰ ਮੂਰਖਾਂ ਦਾ, ਉਹ ਤਾਂ ਸਾਨੂੰ ਨੀ ਰਹਿਣ ਦਿੰਦੇ, ਨਗਰ ਚ ਲੰਗਰ ਕਿੱਥੇ ਚਲਾਣ ਦੇਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਭਾਈ ਰੂਪਾ ਜੀ ਔਰ ਭਾਈ ਸਾਧੂ ਜੀ ਨੂੰ ਕਹਿਣ ਲੱਗੇ,
ਨਰ ਦੁਖੀ ਤੁਮਰੇ ਨਰੈ।
ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਭਾਈ ਰੂਪਾ ਜੀ ਤੁਹਾਡੇ ਦੁਖੀ ਸੰਸਾਰ ਚ ਰਹਿਣ ਹੀ ਨਹੀਂ ਲੱਗੇ, ਤੁਹਾਡਾ ਕੋਈ ਦੁਖੀ ਨਹੀਂ ਰਹੇਗਾ ਸੰਸਾਰ ਚ, ਸਾਰੇ ਦੁਖੀ ਤੁਹਾਡੇ ਦੂਰ ਹੋ ਜਾਣਗੇ, ਨਿਵਿਰਤ ਹੋ ਜਾਣਗੇ।
ਉਜੜ ਜਾਏਗੋ ਗ੍ਰਾਮ ਮਾਨਾ।
ਤੁਹਾਡਾ ਜਿਹੜਾ ਪਿੰਡ ਹੈ ਨਾ, ਇਹ ਸਾਰਾ ਪਿੰਡ ਉਜੜ ਜਾਏਗਾ, ਇਹ ਤੁਹਾਡਾ ਸਾਰਾ ਪਿੰਡ ਹੀ ਉਜੜ ਜਾਏਗਾ। ਜਿਹੜੇ ਤੁਹਾਨੂੰ ਰਹਿਣ ਨੀ ਨਾ ਦਿੰਦੇ, ਤੁਹਾਨੂੰ ਦੁੱਖ ਦਿੰਦੇ ਨੇ, ਇਹ ਪਿੰਡ ਹੀ ਨੀ ਰਹੇਗਾ। ਖਾਲਸਾ ਜੀ, ਮੇਰੇ ਮਾਲਕ ਨੂੰ ਪਰਮੇਸ਼ਰ ਨੂੰ ਕੋਈ ਜੋ ਬੁਰਾ ਭਲਾ ਕਹੀ ਜਾਵੇ ਉਹ ਜਰ ਲੈਂਦਾ, ਪਰ ਪਰਮੇਸ਼ਰ ਦੇ ਪਿਆਰਿਆਂ ਨੂੰ ਕੋਈ ਦੁੱਖ ਦੇਵੇ ਪਰਮੇਸ਼ਰ ਕੋਲੋਂ ਨਹੀਂ ਜਰਿਆ ਜਾਂਦਾ। ਗੁਰਬਾਣੀ ਦਾ ਮਹਾਂਵਾਕ ਹੈ, ਜੋ ਜੋ ਤੁਮਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਮਹਾਰਾਜ ਜਿਹੜੇ ਤੇਰੇ ਭਗਤਾਂ ਨੂੰ ਦੁਖਾਉਂਦਾ ਤੂੰ ਉਹਨਾਂ ਨੂੰ ਉਸੇ ਵੇਲੇ ਮਾਰ ਮੁਕਾਉਣਾ, ਕਿਉਂਕਿ ਤੂੰ ਆਪਣਿਆਂ ਭਗਤਾਂ ਦਾ ਦੁੱਖ ਨਹੀਂ ਵੇਖ ਸਕਦਾ, ਆਪਣਿਆਂ ਸੇਵਕਾਂ ਦਾ ਦੁੱਖ ਨਹੀਂ ਵੇਖ ਸਕਦਾ। ਗੁਰੂ ਹਰਗੋਬਿੰਦ ਸਾਹਿਬ ਆਖਿਆ, ਪਿੰਡ ਵਾਲੇ ਮੇਰੇ ਸਿੱਖਾਂ ਨੂੰ ਤੰਗ ਕਰਦੇ ਨੇ, ਉੱਜੜ ਜਾਣਗੇ ਸਾਰੇ, ਇਹ ਪਿੰਡ ਰਹੇਗਾ ਹੀ ਨਹੀਂ। ਭਾਈ ਰੂਪਾ ਜੀ, ਭਾਈ ਸਾਧੂ ਜੀ, ਤੁਹਾਡੇ ਦੁਖੀ ਉੱਜੜ ਜਾਣਗੇ, ਉਹ ਰਹਿਣ ਹੀ ਨਹੀਂ ਲੱਗੇ।
ਰਚੋ ਗ੍ਰਾਮ ਆਪਣੇ ਸ਼ੁਭ ਥਾਨਾ।
ਤੁਸੀਂ ਜਾ ਕੇ ਆਪਣੇ ਸ਼ੁਭ ਥਾਨ ਤੇ ਆਪਣਾ ਨਗਰ ਵਸਾਓ, ਆਪਣੇ ਨਗਰ ਦੀ ਨੀਂਹ ਰੱਖੋ ਤੇ ਆਪਣਾ ਨਗਰ ਵਸਾਓ।
ਵਦੈ ਬੰਸ ਤੇਰੋ ਤੈ ਰਹੈ।
ਤੇ ਤੁਹਾਡਾ ਉਹ ਨਗਰ ਤੁਸੀਂ ਵਸਾਓ, ਉੱਥੇ ਤੁਹਾਡਾ ਵੰਸ਼ ਵਧੇਗਾ, ਉੱਥੇ ਤੁਹਾਡਾ ਪਰਿਵਾਰ ਰਹੇਗਾ, ਤੁਹਾਡੀ ਅੰਸ਼ ਵੰਸ਼ ਦਾ ਨਿਵਾਸ ਹੋਵੇਗਾ।
ਬਹੁਤ ਵਡਾਈ ਬਿਦਤ ਸੁਲੈ।
ਸਾਰੇ ਪੰਥ ਵਿੱਚ ਤੁਹਾਡੀ ਬੜੀ ਵਡਿਆਈ ਹੋਵੇਗੀ। ਭਾਈ ਰੂਪਾ ਜੀ, ਤੁਹਾਡਾ ਨਾਂ ਸਾਰੇ ਪੰਥ ਵਿਚ ਉਜਾਗਰ ਹੋਵੇਗਾ।
ਸੁਣ ਗੁਰ ਤੇ ਸਾਧੂ ਪੁਰ ਗਏ।
ਇਹ ਸੁਣ ਕੇ ਭਾਈ ਸਾਧੂ ਜੀ ਭਾਈ ਰੂਪਾ ਜੀ ਆਪਣੇ ਨਗਰ ਕਹਿ ਗਏ ਹਨ।
ਗੁਰ ਬਿਰਤੰਤ ਸਭ ਭਗਤ ਪਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਿਰਤੰਤ ਆ ਉਹ ਜਾ ਕੇ ਇਹਨਾਂ ਨੇ ਆਪਣੇ ਘਰ ਦੱਸਿਆ ਹੈ।
ਸੁਣਤ ਪਾਰ ਜਾ ਔਰ ਹਰਖਾਏ।
ਭਾਈ ਸਾਧੂ ਦੀ ਘਰ ਵਾਲੀ ਬੜੀ ਖੁਸ਼ ਹੋਈ, ਉਹ ਵੀ ਗੁਰਸਿੱਖ ਬੱਚੀ ਸੀ, ਉਹ ਬੜੀ ਖੁਸ਼ ਹੋਈ, ਬੜੀ ਪ੍ਰਸੰਨ ਹੋਈ।
ਇਤ ਦਰਸ਼ਨ ਪਤੀ ਕੇ ਸੰਗ ਆਏ।
ਉਹ ਦੌੜ ਕੇ ਆਪਣੇ ਪਤੀ ਨਾਲ ਜਿੱਥੇ ਸਤਿਗੁਰੂ ਜੀ ਬਾਹਰ ਬੈਠੇ ਸੀ ਨਾ ਜੰਡ ਦੇ ਥੱਲੇ, ਉੱਥੇ ਚੱਲ ਕੇ ਸਤਿਗੁਰਾਂ ਦੇ ਚਰਨਾਂ ਵਿਚ ਆਈ।
ਦੇਖਤ ਹੀ ਪਾਇਨ ਪਰ ਪਰੇ, ਧੰਨ ਗੁਰੂ ਹਮਰੀ ਕੁਲ ਤਰੇ।
ਸਤਿਗੁਰਾਂ ਨੂੰ ਵੇਖਦਿਆਂ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਈ ਤੇ ਕਹਿੰਦੀ ਆ, ਸਤਿਗੁਰੂ ਧੰਨ ਹੋ ਧੰਨ ਹੋ, ਆਪ ਜੀ ਦੀ ਦਇਆ ਨਾਲ ਮੇਰੀ ਸਾਰੀ ਕੁਲ ਤਰ ਗਈ ਹੈ। ਆਪ ਜੀ ਦੀ ਰਹਿਮਤ ਨਾਲ, ਆਪ ਜੀ ਦੀ ਕਿਰਪਾ ਨਾਲ ਸਾਡੀਆਂ ਸਾਰੀਆਂ ਕੁੱਲਾਂ ਤਰ ਗਈਆਂ ਹਨ।
ਹਮ ਸਮ ਦੀਨਨ ਕੀ ਕੋ ਸੁਣੈ।
ਮਹਾਰਾਜ ਸਾਡੇ ਵਰਗੇ ਦੀਨਾਂ ਦੀ ਗਰੀਬਾਂ ਦੀ ਕਿਹਨੇ ਸੁਣਨੀ ਸੀ।
ਅਸ ਕਾਰਜ ਰਾਵਰ ਕੋ ਬਣੈ।
ਮਹਾਰਾਜ ਇਹ ਤਾਂ ਕਾਰਜ ਸਿਰਫ ਤੁਹਾਨੂੰ ਹੀ ਬਣਾਉਂਦਾ ਸੀ ਕਿ ਸਾਡੇ ਵਰਗੇ ਗਰੀਬਾਂ ਦੀ ਬੇਨਤੀ ਸੁਣ ਕੇ ਤੁਸੀਂ ਸਾਨੂੰ ਗਲ ਨਾਲ ਲਾਇਆ। ਮਹਾਰਾਜ ਹੋਰ ਸਾਡੀ ਕਿਹਨੇ ਫਰਿਆਦ ਸੁਣਨੀ ਸੀ, ਕਿਹਨੇ ਸਾਨੂੰ ਜਾਣਨਾ ਸੀ, ਕਿਹਨੇ ਸਾਨੂੰ ਮੰਨਣਾ ਸੀ। ਮਹਾਰਾਜ ਇਹ ਤਾਂ ਤੁਹਾਡੀ ਕਿਰਪਾ ਹੋਈ, ਤੁਸੀਂ ਸਾਨੂੰ ਗਲ ਨਾਲ ਲਾਇਆ। ਇਹ ਕੰਮ ਸਿਰਫ ਤੁਹਾਡੇ ਹੀ ਅਖਤਿਆਰ ਹੈ, ਇਹ ਸਿਰਫ ਤੁਹਾਡੇ ਹੀ ਹਿੱਸੇ ਆਉਂਦਾ।
ਸਤਿਗੁਰ ਇਨ ਕੋ ਹੇਰਨ ਕੀਨਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਵੱਲ ਵੇਖਿਆ, ਇਹਨਾਂ ਦੀ ਭਾਵਨਾ ਵੇਖੀ, ਮਾਈ ਨੇ ਜਿਵੇਂ ਬੜੇ ਪਿਆਰ ਨਾਲ ਬੇਨਤੀ ਕੀਤੀ, ਸਤਿਗੁਰਾਂ ਵੇਖੀ ਹੈ।
ਬਸਤਰ ਸ਼ਸਤਰ ਆਪਣੋ ਕੁਰ ਦੀਨਾ।
ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਕੁਝ ਸ਼ਸਤਰ ਬਸਤਰ ਉਹ ਭਾਈ ਰੂਪਾ ਜੀ ਨੂੰ ਦਿੱਤੇ ਹਨ। ਭਾਈ ਰੂਪਾ ਜੀ ਜੋ ਗੁਰੂ ਕੇ ਸ਼ਰਧਾਲੂ ਸੇਵਕ ਨੇ, ਬੜੇ ਸੋਹਣੇ ਕੀਮਤੀ ਸ਼ਸਤਰ ਤੇ ਬਸਤਰ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਰੀਰ ਤੇ ਸਜਾਏ ਹੋਏ ਸੀ, ਉਹ ਸ਼ਸਤਰ ਤੇ ਬਸਤਰ ਉਤਾਰ ਕੇ ਦਿੱਤੇ ਹਨ।
ਗੁਰੂ ਡਰੋਲੀ ਤੇ ਜਬ ਥਾਏ।
ਖਾਲਸਾ ਜੀ, ਉਹ ਸ਼ਸਤਰ ਬਸਤਰ ਅੱਜ ਵੀ ਭਾਈ ਰੂਪੇ ਦੀ ਅੰਸ ਵੰਸ਼ ਵਿਚ, ਰੂਪਾ ਭਾਈ ਕਾ ਨਗਰ ਹੈ ਮਾਲਵੇ ਵਿਚ, ਉੱਥੇ ਅੱਜ ਵੀ ਉਹਨਾਂ ਦੇ ਪਰਿਵਾਰ ਦੀ ਅੰਸ ਵੰਸ਼ ਰਹਿੰਦੀ ਹੈ। ਉਹ ਬਸਤਰ ਅੱਜ ਵੀ ਉੱਥੇ ਪਏ ਹੋਏ ਨੇ। ਇੱਕ ਰੱਥ ਪਿਆ ਹੋਇਆ ਬੜਾ ਸੁੰਦਰ ਭਾਈ ਰੂਪਾ ਜੀ ਦਾ, ਉਹ ਪੁਰਾਤਨ ਵਸਤੂਆਂ ਉਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ, ਸੰਗਤਾਂ ਦਰਸ਼ਨ ਕਰਦੀਆਂ। ਛੇਵੇਂ ਪਾਤਸ਼ਾਹ ਨੇ ਬਸਤਰ ਸ਼ਸਤਰ ਇਹਨਾਂ ਨੂੰ ਦਿੱਤੇ ਹਨ। ਖਾਲਸਾ ਜੀ, ਜਦੋਂ ਛੇਵੇਂ ਪਾਤਸ਼ਾਹ ਡਰੋਲੀ ਤੋਂ ਚੱਲੇ ਸੀ, ਇਹਨਾਂ ਨੂੰ ਦਰਸ਼ਨ ਦੇਣ ਵਾਸਤੇ ਆਏ ਸਨ, ਜਲ ਛਕਣ ਵਾਸਤੇ ਆਏ ਸੀ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਇਕੱਲੇ ਹੀ ਚੱਲ ਕੇ ਆਏ ਸਨ।
ਬਿਧੀ ਚੰਦ ਸੁਨ ਦੀਨ ਪਵਾਏ।
ਭਾਈ ਬਿਧੀ ਚੰਦ ਜੀ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਇਕੱਲੇ ਹੀ ਚਲੇ ਗਏ, ਦੱਸ ਕੇ ਨਹੀਂ ਗਏ ਕਿੱਥੇ ਗਏ ਨੇ। ਪਿੱਛੇ ਪਿੱਛੇ ਭਾਈ ਬਿਧੀ ਚੰਦ ਜੀ ਉਹਨਾਂ ਨੇ ਘੋੜੇ ਤੇ ਕਾਠੀ ਪਵਾ ਲਈ।
ਪਰਬਲ ਤੁਰੰਗਮ ਕੋ ਤਬ ਪ੍ਰੇਰਾ।
ਭਾਈ ਬਿਧੀ ਚੰਦ ਜੀ ਉਹਨਾਂ ਨੇ ਵੀ ਆਪਣਾ ਬਲੀ ਤੇ ਪਰਬਲ ਘੋੜਾ ਬੜੀ ਛੇਤੀ ਨਾਲ ਪ੍ਰੇਰਿਆ ਕਿ ਜਿੱਧਰ ਸਤਿਗੁਰੂ ਗਏ ਨੇ ਪਿੱਛੇ ਪਿੱਛੇ ਮਹਾਰਾਜ ਜੀ ਤੱਕ ਪਹੁੰਚ ਕਰੀਏ, ਮਹਾਰਾਜ ਜੀ ਨੂੰ ਚੱਲ ਕੇ ਮਿਲੀਏ।
ਕਿਤ ਤੁਹਾਏ ਕਿਤ ਪੋਈਆ ਛੁਰਾ।
ਕਹਿੰਦੇ ਕਦੇ ਘੋੜੇ ਨੂੰ ਦੜਾਉਂਦੇ ਨੇ, ਕਦੇ ਪੋਈਏ ਪਾਉਂਦੇ ਨੇ, ਕਦੇ ਦੁੜਕੀ ਕਰਾਉਂਦੇ ਨੇ ਘੋੜੇ ਦੀ।
ਹੁਣ ਪੈਂਦੇ ਖਾ ਆਦਿਕ ਸੁਣੇ।
ਉਧਰ ਪੈਂਦੇ ਖਾ ਆਦਿਕ, ਇਹ ਵੀ ਸਤਿਗੁਰਾਂ ਦੇ ਸੂਰਮੇ, ਉਹਨਾਂ ਨੂੰ ਪਤਾ ਲੱਗਾ ਵੀ ਅਚਾਨਕ ਸਤਿਗੁਰੂ ਜੀ ਕਿੱਧਰ ਗਏ। ਉਹਨਾਂ ਵੀ ਆਪੋ ਆਪਣਿਆਂ ਘੋੜਿਆਂ ਤੇ ਕਾਠੀਆਂ ਪੁਆਈਆਂ, ਜਿੰਨੇ ਸਿਪਾਹੀ ਫੌਜ ਸੀ ਪੈਂਦੇ ਖਾਂ ਦੇ ਸਮੇਤ, ਉਹ ਵੀ ਸਾਰੇ ਪਿੱਛੇ ਪਿੱਛੇ ਉਧਰ ਨੂੰ ਹੀ ਦੌੜ ਪਏ ਜਿੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਗਏ ਸਨ।
ਜੜੇ ਤੁਰਤ ਸ਼ਸਤਰਾਂ ਤੋਂ ਸਨੇ।
ਕਹਿੰਦੇ ਬੜੀ ਤੇਜ਼ੀ ਨਾਲ ਸ਼ਸਤਰਾਂ ਦੇ ਸਹਿਤ ਹੋ ਕੇ ਸ਼ਸਤਰ ਧਾਰੀ ਹੋ ਕੇ ਗਏ ਨੇ।
ਸੋਜੀ ਨਹੀਂ ਗੁਰੂ ਕਿਤ ਗਏ।
ਪਰ ਪਤਾ ਨਹੀਂ ਸੀ ਕਿਸੇ ਨੂੰ ਵੀ ਸਤਿਗੁਰੂ ਜੀ ਗਏ ਕਿੱਧਰਲੇ ਪਾਸੇ ਨੇ। ਅਚਾਨਕ ਹੀ ਮਹਾਰਾਜ ਜੀ ਹਵਾ ਹੋ ਗਏ, ਹਵਾਈ ਹੋ ਗਏ, ਪਤਾ ਨਹੀਂ ਲੱਗਾ ਕਿਸ ਪਾਸੇ ਚਲੇ ਗਏ। ਇਸ ਕਰਕੇ ਸਾਰੇ ਸਿਪਾਹੀ ਲੱਭ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ।
ਸੁਣ ਸੁਣ ਸੁਭਟ ਅਰੂਦਤ ਬਏ।
ਜਿਹੜਾ ਜਿਹੜਾ ਵੀ ਸੂਰਮਾ ਸੁਣਦਾ, ਜਿਹੜਾ ਜਿਹੜਾ ਵੀ ਸਿਪਾਹੀ ਸੁਣਦਾ ਕਿ ਸਤਿਗੁਰੂ ਜੀ ਗਏ ਨੇ, ਕੱਲੇ ਚਲੇ ਗਏ ਨੇ, ਸੁਣਦਿਆਂ ਸਾਰ ਸਿਪਾਹੀ ਤਿਆਰ ਹੋ ਕੇ ਘੋੜੇ ਤੇ ਸਵਾਰ ਹੋ ਕੇ ਚੱਲ ਪੈਂਦੇ ਨੇ।
ਮੈਂ ਕੋ ਕਿਸੂ ਸੰਗ ਮਿਲਾ ਬੈ ਖੋਜ ਦੇਖ ਕਰ ਹੈ
ਕੋਈ ਕਿਸੇ ਨੂੰ ਇੱਕ ਦੂਜੇ ਨਾਲ ਨੀ ਰਲਾ ਰਿਹਾ, ਸਭ ਨੂੰ ਭਾਜੜਾਂ ਪੈ ਗਈਆਂ ਵੀ ਅਚਾਨਕ ਸਤਿਗੁਰੂ ਜੀ ਕਿੱਥੇ ਗਏ ਤੇ ਘੋੜੇ ਦੇ ਪੈਰਾਂ ਦੇ ਪੋੜ ਵੇਖ ਕੇ ਵੀ ਜ਼ਮੀਨ ਤੇ ਪੋੜ ਵੇਖ ਕੇ ਉਹ ਨਿਸ਼ਾਨੀਆਂ ਵੇਖ ਵੇਖ ਕੇ ਪਿੱਛੇ ਦੌੜਦੇ ਨੇ, ਘੋੜੇ ਦੇ ਪੌੜਾਂ ਦੇ ਪੈਰ ਵੇਖ ਕੇ ਨਿਸ਼ਾਨੀਆਂ ਵੇਖ ਕੇ ਪਿੱਛੇ ਦੌੜਦੇ ਚਲੇ ਜਾ ਰਹੇ ਨੇ।
ਅੱਗੇ ਪਾਛੇ ਲੇਹਾ ਦੇਹੋ,
ਕੋਈ ਅੱਗੇ ਜਾ ਕੇ ਵੇਖਦਾ, ਕੋਈ ਪਿੱਛੇ, ਕੋਈ ਸੱਜੇ, ਕੋਈ ਖੱਬੇ, ਚਾਰੇ ਪਾਸੇ ਸਿਪਾਹੀ ਪਸਰ ਗਏ ਮਹਾਰਾਜ ਜੀ ਨੂੰ ਵੇਖਣ ਵਾਸਤੇ।
ਆਵਤ ਚਮੋ ਚੱਡੀ ਗੁਰੂ ਨੇ ਹੋ,
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਲੱਭਣ ਵਾਸਤੇ ਬਹੁਤ ਸਾਰੀ ਫੌਜ ਚੜ ਕੇ ਚੱਲ ਪਈ, ਗੁਰੂ ਦੇ ਪ੍ਰੇਮ ਦੇ ਵਿੱਚ ਸਤਿਗੁਰਾਂ ਨੂੰ ਲੱਭ ਰਹੇ ਨੇ।
ਕੁਛ ਕ ਰਹੇ ਦਿਨ ਬਿਧਿਆ ਆਇਓ,
ਖਾਲਸਾ ਜੀ ਕੁਝ ਕ ਦਿਨ ਬਾਕੀ ਰਹਿੰਦਾ ਸੀ, ਯਾਨੀ ਕਿ ਸ਼ਾਮ ਪੈ ਗਈ। ਇੰਨੇ ਨੂੰ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਚੱਲਦੇ ਚੱਲਦੇ ਜੰਡ ਸਾਹਿਬ ਦੇ ਕੋਲ, ਜੰਡ ਸਰ ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਬੈਠੇ ਸਨ ਜੰਡ ਦੇ ਥੱਲੇ ਜਲ ਛੱਕ ਕੇ, ਉੱਥੇ ਭਾਈ ਵਿਧੀ ਚੰਦ ਜੀ ਨੇੜੇ ਆ ਪਹੁੰਚੇ।
ਦਰਸ ਦੇਖ ਕਰ ਸੀਸ ਨਿਵਾਇਓ,
ਭਾਈ ਵਿਧੀ ਚੰਦ ਨੇ ਸਤਿਗੁਰਾਂ ਨੂੰ ਵੇਖਿਆ, ਘੋੜੇ ਤੋਂ ਲੱਥੇ ਜਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਮੱਥਾ ਟੇਕਿਆ।
ਨਿਜ ਸਿੱਖਣ ਸੰਗ ਬਾਕ ਬਖਾਨਤ, ਇਨ ਹਿਤ ਤਾਏ ਹਿਰਦੈ ਪਛਾਨਤ।
ਭਾਈ ਵਿਧੀ ਚੰਦ ਜੀ ਆਏ, ਮਹਾਰਾਜ ਇਹ ਕੀ ਖੇਡ ਹੈ? ਸਤਿਗੁਰੂ ਜੀ ਕਹਿਣ ਲੱਗੇ, ਭਾਈ ਵਿਧੀ ਚੰਦ ਜੀ ਆਹ ਸਾਡੇ ਸਿੱਖ ਬੈਠੇ ਨੇ, ਅਸੀਂ ਇਹਨਾਂ ਵਾਸਤੇ ਆਏ ਹਾਂ। ਭਾਈ ਵਿਧੀ ਚੰਦ ਜੀ ਸਮਝ ਗਏ ਕਿ ਸਤਿਗੁਰੂ ਜੀ ਇਹਨਾਂ ਸਿੱਖਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਇੱਥੇ ਚੱਲ ਕੇ ਆਏ ਹਨ।
ਮਹਾਰਾਜ ਏਕਲ ਹੀ ਆਏ, ਤੁਰਤ ਰਿਹਾ ਮੈਂ ਨੈ ਦਰਸਾਏ।
ਭਾਈ ਵਿਧੀ ਚੰਦ ਜੀ ਕਹਿਣ ਲੱਗੇ, ਮਹਾਰਾਜ ਜੀ ਤੁਸੀਂ ਇਕੱਲੇ ਹੀ ਆ ਗਏ ਚੱਲ ਕੇ, ਤੁਰਤ ਫੁਰਤੀ ਚੜ ਕੇ ਆ ਗਏ ਘੋੜੇ ਤੇ ਸਵਾਰ ਹੋ ਕੇ, ਸਾਨੂੰ ਕਿਸੇ ਨੂੰ ਖਬਰ ਵੀ ਨਹੀਂ ਮਿਲੀ, ਸਾਨੂੰ ਕਿਸੇ ਨੂੰ ਸੁਨੇਹਾ ਤੱਕ ਨਹੀਂ ਆਪ ਜੀ ਨੇ ਦਿੱਤਾ।
ਸਤਿਗੁਰ ਕਹਿਓ ਨਾ ਮੈਂ ਇਮ ਆਵਤ, ਸਿੱਖਣ ਪ੍ਰਾਨ ਅੰਤ ਹੋਏ ਜਾਵਤ।
ਸਤਿਗੁਰੂ ਜੀ ਕਹਿਣ ਲੱਗੇ, ਭਾਈ ਵਿਧੀ ਚੰਦ ਜੇ ਅਸੀਂ ਇੱਥੇ ਇਸ ਤਰ੍ਹਾਂ ਚੱਲ ਕੇ ਨਾ ਆਉਂਦੇ ਤੇ ਇਹਨਾਂ ਦੋਵਾਂ ਸਿੱਖਾਂ ਦੇ ਪ੍ਰਾਣ ਨਿਕਲ ਜਾਣੇ ਸੀ, ਕਿਉਂਕਿ ਇਹ ਪਿਆਸ ਨਾਲ ਬੇਹੋਸ਼ ਹੋਏ ਪਏ ਸਨ। ਇੱਥੇ ਇਹਨਾਂ ਪ੍ਰਣ ਕਰ ਲਿਆ ਸੀ ਕਿ ਜਦੋਂ ਤੱਕ ਸਤਿਗੁਰੂ ਜਲ ਨਹੀਂ ਛਕਣਗੇ ਉਦੋਂ ਤੱਕ ਅਸੀਂ ਵੀ ਨਹੀਂ ਛਕਾਂਗੇ, ਜੇ ਅਸੀਂ ਨਾ ਆਉਂਦੇ ਏਦਾਂ ਨਾ ਆਉਂਦੇ, ਛੇਤੀ ਨਾਲ ਉਡੀਕ ਕਰਦੇ ਰਹਿੰਦੇ ਤੁਹਾਡੀ ਸਾਰਿਆਂ ਦੀ, ਤੇ ਇਹਨਾਂ ਦੋਵਾਂ ਸਿੱਖਾਂ ਦੀ ਮੌਤ ਹੋ ਜਾਣੀ ਸੀ, ਇਹਨਾਂ ਦੇ ਪ੍ਰਾਣ ਨਿਕਲ ਜਾਣੇ ਸਨ।
ਇਹਨੂੰ ਉਭਾਰਨ ਕੇ ਹਿਤ ਧਾਏ,
ਅਸੀਂ ਇਹਨਾਂ ਨੂੰ ਉਭਾਰਨ ਵਾਸਤੇ, ਇਹਨਾਂ ਦੋਵਾਂ ਸਿੱਖਾਂ ਨੂੰ ਬਚਾਉਣ ਵਾਸਤੇ, ਇਹਨਾਂ ਦੇ ਪ੍ਰਾਣ ਰੱਖਣ ਵਾਸਤੇ ਇਸ ਤਰ੍ਹਾਂ ਚੱਲ ਕੇ ਆਏ ਹਾਂ।
ਜੇਠ ਦੁਪਹਿਰ ਹੀ ਮੈਂ ਉਤਲਾਏ,
ਆ ਜੇਠ ਦਾ ਮਹੀਨਾ ਦੁਪਹਿਰ ਦੀ ਇਸ ਕੜਕ ਦੀ ਧੁੱਪ ਦੇ ਵਿੱਚ ਚੱਲਦੀ ਹੋਈ ਲੂ ਵਿੱਚ, ਇਸੇ ਕਰਕੇ ਅਸੀਂ ਚੱਲ ਕੇ ਆਏ ਹਾਂ।
ਦਇਆ ਸਿੰਧ ਤੈ ਤੇ ਚੱਡ ਚਾਲੇ, ਸਾਧੂ ਸੁਤ ਬੰਤਾ ਜੁਤ ਨਾਲੇ।
ਏਦਾਂ ਸਤਿਗੁਰੂ ਜੀ ਨੇ ਬਚਨ ਕਹੇ। ਸਮਾਂ ਕਾਫੀ ਹੋ ਚੁੱਕਾ ਸੀ, ਸ਼ਾਮ ਦਾ ਸਮਾਂ ਸੀ। ਦਇਆ ਸਿੰਧ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੋਂ ਉੱਠੇ, ਉੱਠ ਕੇ ਚੱਲ ਪਏ। ਭਾਈ ਸਾਧੂ ਜੀ, ਉਹਨਾਂ ਦਾ ਸਪੁੱਤਰ ਭਾਈ ਰੂਪਾ ਤੇ ਭਾਈ ਰੂਪੇ ਦੀ ਮਾਤਾ, ਉਹ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਨਾਲ, ਭਾਈ ਵਿਧੀ ਚੰਦ ਜੀ ਵੀ ਸਭ ਨਾਲ ਨਾਲ ਉੱਥੋਂ ਉੱਠ ਕੇ ਚੱਲ ਪਏ।
ਗੁਰ ਕੇ ਸ਼ਸਤਰ ਬਸਤਰ ਜੋ ਲੀਏ, ਸੋ ਸੁਧਾਰ ਸਿਰ ਧਾਰਨ ਕੀਏ।
ਖਾਲਸਾ ਜੀ, ਜਿਹੜੇ ਸਤਿਗੁਰਾਂ ਨੇ ਸ਼ਸਤਰ ਤੇ ਬਸਤਰ ਦਿੱਤੇ ਸੀ ਨਾ, ਉਹ ਸ਼ਸਤਰ ਤੇ ਬਸਤਰ ਚੁੱਕ ਕੇ ਭਾਈ ਸਾਧੂ ਤੇ ਭਾਈ ਰੂਪਾ ਜੀ ਹੋਣਾ ਨੇ ਉਹ ਸੰਭਾਲ ਕੇ ਆਪਣੇ ਸਿਰ ਤੇ ਰੱਖ ਲਏ ਨੇ, ਸਤਿਕਾਰ ਨਾਲ ਸਿਰ ਤੇ ਰੱਖ ਲਏ, ਉਹ ਸਿਰ ਤੇ ਚੁੱਕ ਕੇ ਚੱਲ ਪਏ।
ਚਲਤ ਸੰਗ ਮੈਂ ਪ੍ਰਭੂ ਨਿਆਰੇ,
ਸਤਿਗੁਰੂ ਜੀ ਨੇ ਨਾਲ ਚੱਲਦਿਆਂ ਭਾਈ ਸਾਧੂ ਭਾਈ ਰੂਪੇ ਨੂੰ ਵੇਖਿਆ।
ਕਿਰਪਾ ਸਹਿਤ ਬਿਕਸਤ ਉਚਾਰੇ,
ਸਤਿਗੁਰੂ ਜੀ ਕਿਰਪਾ ਦੇ ਰਸ ਵਿੱਚ ਆਏ ਭਾਈ ਰੂਪ ਚੰਦ ਨੂੰ। ਭਾਈ ਰੂਪੇ ਨੇ ਨਾ ਉਹ ਸ਼ਸਤਰ ਬਸਤਰ ਸਿਰ ਤੇ ਰੱਖ ਲਏ, ਪਾਏ ਨਹੀਂ, ਸਿਰ ਤੇ ਰੱਖ ਕੇ ਚੱਲ ਪਏ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਵੇਖ ਕੇ ਬੋਲੇ,
ਰੂਪ ਚੰਦ ਤੈ ਬਸਤਰ ਨ ਪਾਏ, ਦੀਏ ਸ਼ਸਤਰ ਜੋ ਅੰਗ ਨ ਲਾਏ।
ਮਹਾਰਾਜ ਜੀ ਕਹਿੰਦੇ, ਭਾਈ ਰੂਪ ਚੰਦ ਜਿਹੜੇ ਆ ਤੈਨੂੰ ਅਸੀਂ ਬਸਤਰ ਦਿੱਤੇ ਨੇ, ਤੂੰ ਪਾਏ ਕਿਉਂ ਨੀ ਆਪਣੇ ਸਰੀਰ ਤੇ? ਇਹ ਤੈਨੂੰ ਪਾਉਣ ਵਾਸਤੇ ਦਿੱਤੇ ਨੇ ਵੀ ਤੂੰ ਪਾ ਲੈ, ਤੇ ਆਹ ਜਿਹੜਾ ਸ਼ਸਤਰ ਤੈਨੂੰ ਦਿੱਤਾ ਇਹ ਸ਼ਸਤਰ ਤੈਨੂੰ ਗਾਤਰੇ ਸਜਾਉਣ ਵਾਸਤੇ ਦਿੱਤਾ ਵੀ ਇਹ ਵੀ ਤੂੰ ਪਾ ਲੈ, ਇਹ ਸ਼ਸਤਰ ਤੇ ਬਸਤਰ ਭਾਈ ਰੂਪ ਚੰਦ ਤੈਨੂੰ ਅਸੀਂ ਪਾਉਣ ਵਾਸਤੇ ਦਿੱਤੇ ਨੇ, ਤੇ ਤੂੰ ਆਪਣੇ ਸਰੀਰ ਤੇ ਸ਼ਸਤਰ ਬਸਤਰ ਕਿਉਂ ਨਹੀਂ ਪਾਏ?
ਸਿਰ ਪਰ ਧਾਰੀ ਉਠਾਏ ਕਰ ਚਾਲਾ, ਕਿਉਂ ਨਾ ਪੈਰ ਬਾਬੀਰ ਬਿਸਾਲਾ।
ਇਹ ਸ਼ਸਤਰ ਤੇ ਬਸਤਰ ਤੂੰ ਆਪਣੇ ਸਿਰ ਤੇ ਰੱਖ ਕੇ ਉਠਾ ਕੇ ਚੱਲ ਪਿਆ, ਇਹ ਆਪਣੇ ਸਰੀਰ ਤੇ ਧਾਰਨ ਕਰਕੇ ਤੂੰ ਵੀਰ ਯੋਧਾ ਕਿਉਂ ਨਹੀਂ ਬਣਿਆ? ਇਹ ਸ਼ਸਤਰ ਧਾਰ ਕੇ ਤੂੰ ਸੂਰਮਾ ਕਿਉਂ ਨਹੀਂ ਬਣਿਆ? ਇਹ ਬਸਤਰ ਧਾਰ ਕੇ ਸੂਰਮਾ ਕਿਉਂ ਨਹੀਂ ਬਣਿਆ? ਇਹ ਸ਼ਸਤਰ ਬਸਤਰ ਪਾਉਣ ਦੀ ਬਜਾਏ ਤੂੰ ਇਹਨਾਂ ਨੂੰ ਚੁੱਕ ਕੇ ਸਿਰ ਤੇ ਰੱਖ ਕੇ ਚੱਲ ਪਿਆ, ਐਸਾ ਤੂੰ ਕਿਉਂ ਕੀਤਾ ਹੈ?
ਰੂਪ ਚੰਦ ਕਰ ਜੋਰ ਉਚਾਰਾ।
ਮਹਾਰਾਜ ਛੇਵੇਂ ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਰੂਪ ਚੰਦ ਜੀ, ਭਾਈ ਰੂਪਾ ਜੀ ਬੋਲੇ,
ਮੈਂ ਦਾਸਨ ਕੋ ਦਾਸ ਵਿਚਾਰਾ।
ਹੱਥ ਜੋੜੇ ਕਹਿੰਦੇ, ਸਤਿਗੁਰੂ ਮੈਂ ਤੁਹਾਡਿਆਂ ਦਾਸਾਂ ਦਾ ਦਾਸ ਹਾਂ, ਜਿਹੜੇ ਤੁਹਾਡੇ ਦਾਸ ਨੇ ਮੈਂ ਉਹਨਾਂ ਦਾਸਾਂ ਦਾ ਵੀ ਅੱਗੋਂ ਦਾਸ ਹਾਂ, ਦਾਸਾਂ ਦਾ ਦਾਸ ਹਾਂ।
ਤੁਛ ਜੀਵ ਮਤ ਮੰਦ ਮਲੀਨਾ।
ਮਹਾਰਾਜ ਮੈਂ ਤੁਛ ਜਿਹਾ ਜੀਵ ਹਾਂ, ਮਾੜੀ ਮਤ ਵਾਲਾ, ਮਲੀਨ ਮਤ ਵਾਲਾ ਹਾਂ।
ਭਗਤ ਗਿਆਨ ਗੁਣ ਗਨ ਤੇ ਹੀਣਾ।
ਮੈਂ ਭਗਤੀ ਤੋਂ, ਗਿਆਨ ਤੋਂ, ਗੁਣਾਂ ਤੋਂ ਹੀਣਾ। ਭਾਈ ਰੂਪਾ ਜੀ ਬੇਨਤੀ ਕਰ ਰਹੇ, ਮਹਾਰਾਜ ਨਾ ਮੇਰੇ ਚ ਭਗਤੀ, ਨਾ ਮੇਰੇ ਚ ਗਿਆਨ, ਨਾ ਮੇਰੇ ਚ ਗੁਣ। ਅਵਸਥਾ ਬਣ ਗਈ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਮਹਾਰਾਜ ਮੈਂ ਔਗਣਾਂ ਦਾ, ਗੁਨਾਹਾਂ ਦਾ ਭਰਿਆ ਹੋਇਆ ਹਾਂ।
ਸਭ ਜਗ ਕਰਤਾ ਸਵਾਮੀ, ਜੋ ਸੁਕਰ ਹੋ ਅੰਤਰ ਜਾਮੇ।
ਤੁਸੀਂ ਸਾਰੇ ਜਗਤ ਦੇ ਕਰਤਾ ਹੋ, ਸਾਰੇ ਜਗਤ ਦੇ ਹਰਤਾ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ। ਸਰਬ ਕਲਾ ਸਮਰੱਥ ਹੋ, ਭੰਜਨ ਗੜਨ ਸਮਰੱਥ ਹੋ, ਜੋ ਚਾਹੇ ਮਰਜ਼ੀ ਕਰ ਸਕਦੇ ਹੋ।
ਸ਼ਸਤਰ ਬਸਤਰ ਜੋ ਤੁਮ ਤਨ ਕੇਰੇ।
ਮਹਾਰਾਜ ਆ ਜਿਹੜੇ ਸ਼ਸਤਰ ਤੇ ਬਸਤਰ ਤੁਹਾਡੇ ਸਰੀਰ ਨਾਲ ਲੱਗੇ ਹੋਏ, ਤੁਹਾਡੇ ਸਰੀਰ ਨਾਲ ਲੱਗ ਕੇ ਪਵਿੱਤਰ ਹੋਏ ਹੋਏ ਆ ਜੋ ਪਵਿੱਤਰ ਸ਼ਸਤਰ ਤੇ ਬਸਤਰ ਹਨ।
ਸੁਖ ਤੁਜ ਪੂਜ ਮਾਨ ਹੈ ਮੇਰੇ।
ਮਹਾਰਾਜ ਮੇਰੀ ਕੀ ਤਾਕਤ ਕੇ ਮੈਂ ਇਹਨਾਂ ਨੂੰ ਆਪਣੇ ਸਰੀਰ ਤੇ ਪਾਵਾਂ? ਤੁਹਾਡੇ ਸ਼ਸਤਰ ਬਸਤਰੇ ਤਾਂ ਸਤਿਗੁਰੂ ਮੇਰੇ ਵਾਸਤੇ ਪੂਜਣ ਯੋਗ ਨੇ, ਇਹਨਾਂ ਨੂੰ ਤਾਂ ਮੈਂ ਪੂਜਣਾ, ਇਹਨਾਂ ਨੂੰ ਤਾਂ ਮੈਂ ਨਮਸਕਾਰ ਕਰਨੀ ਹੈ ਕਿ ਮੇਰੇ ਗੁਰੂ ਦੇ ਅੰਗਾਂ ਨਾਲ ਲੱਗੀਆਂ ਹੋਈਆਂ ਕੀਮਤੀ ਵਸਤੂਆਂ ਨੇ, ਜਿਨ੍ਹਾਂ ਚ ਮੇਰੇ ਗੁਰੂ ਦੀ ਛੂਹ ਦੀ ਕਲਾ ਵਰਤੀ ਹੋਈ ਹੈ। ਮਹਾਰਾਜ ਇਹ ਵਸਤੂਆਂ, ਇਹ ਸ਼ਸਤਰ ਤੇ ਬਸਤਰ ਸੁਖਦ ਨੇ, ਇਹ ਤਾਂ ਮੇਰੇ ਪੂਜੇ ਮਾਨ ਹਨ।
ਇਤੀ ਬੇਅਦਬੀ ਕਿਵੇਂ ਬਣ ਆਵੇ।
ਮੈਂ ਏਡੀ ਭਾਰੀ ਬੇਅਦਬੀ ਕਿਵੇਂ ਕਰ ਸਕਦਾ ਕਿ ਤੁਹਾਡੇ ਅੰਗਾਂ ਨੂੰ ਲੱਗੇ ਸ਼ਸਤਰ ਤੇ ਬਸਤਰ ਮੈਂ ਕਿਵੇਂ ਪਾ ਸਕਦਾ? ਮਹਾਰਾਜ ਮੈਂ ਏਡੀ ਵੱਡੀ ਬੇਅਦਬੀ, ਏਡਾ ਵੱਡਾ ਨਿਰਾਦਰ ਤੁਹਾਡੀਆਂ ਇਹਨਾਂ ਦਿੱਤੀਆਂ ਵਸਤੂਆਂ ਦਾ ਕਿਵੇਂ ਕਰ ਸਕਦਾ?
ਤੁਮ ਸਮਝਾਨ ਪੂਜਬੋ ਭਾਵੇ।
ਮਹਾਰਾਜ ਇਹ ਵਸਤੂਆਂ ਤਾਂ ਮੈਨੂੰ ਤੁਹਾਡੇ ਬਰਾਬਰ ਹੀ ਪਵਿੱਤਰ ਪ੍ਰਤੀਤ ਹੁੰਦੀਆਂ ਨੇ, ਤੁਹਾਡੇ ਸਮਾਨ ਜਾਣ ਕੇ ਮੈਂ ਤਾਂ ਇਹਨਾਂ ਵਸਤੂਆਂ ਦੀ ਪੂਜਾ ਕਰਾਂਗਾ, ਇਹਨਾਂ ਸ਼ਸਤਰਾਂ ਤੇ ਬਸਤਰਾਂ ਦੀ ਪੂਜਾ ਕਰਾਂਗਾ।
ਸ਼੍ਰੀ ਹਰਗੋਬਿੰਦ ਭਗਤ ਪਛਾਨੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਵੀ ਭਾਈ ਰੂਪਾ ਭਗਤ ਹੈ, ਇਹਦੇ ਅੰਦਰ ਭਗਤੀ ਦਾ ਰੰਗ ਚੜਿਆ ਹੋਇਆ ਹੈ, ਇਹਦੇ ਅੰਦਰ ਪ੍ਰੇਮਾ ਭਗਤੀ ਦੀ ਗੂੜੀ ਰੰਗਣ ਚੜੀ ਹੋਈ ਹੈ। ਮਹਾਰਾਜ ਛੇਵੇਂ ਪਾਤਸ਼ਾਹ ਨੇ ਭਾਈ ਰੂਪੇ ਦੀ ਭਗਤੀ ਭਾਵਨਾ ਵੇਖੀ।
ਸੁਣ ਪ੍ਰਸੰਨ ਹੋਏ ਬਾਕ ਬਕਾਨੇ।
ਸਤਿਗੁਰੂ ਜੀ ਪ੍ਰਸੰਨ ਹੋ ਗਏ, ਪ੍ਰਸੰਨ ਹੋ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਬੋਲੇ,
ਤਰੋ ਨਾ ਤੇਗ ਜੋ ਦਈ ਹਮਾਰੇ, ਤੋ ਹੋਏ ਰਸਨਾ ਤੇਗ ਤੁਮਾਰੇ।
ਆਖੋ ਸਤਨਾਮ ਸ੍ਰੀ ਸਾਹਿਬ। ਕਹਿਣ ਲੱਗੇ ਭਾਈ ਰੂਪ ਚੰਦ ਜੀ, ਜੇ ਸਾਡੀ ਦਿੱਤੀ ਹੋਈ ਤੇਗ ਤੁਸੀਂ ਗਾਤਰੇ ਨਹੀਂ ਨਾ ਪਾਉਂਦੇ, ਅਸੀਂ ਬਚਨ ਕਰਦੇ ਹਾਂ ਤੁਹਾਡੀ ਰਸਨਾ ਹੀ ਤੇਗ ਦਾ ਕੰਮ ਕਰੇਗੀ, ਤੁਹਾਡੀ ਜ਼ੁਬਾਨ ਹੀ ਤੇਗ ਦਾ ਕੰਮ ਕਰੇਗੀ, ਜੋ ਕਹਿ ਦਿਓਗੇ ਉਹ ਤਾਤਕਾਲ ਪੂਰਾ ਹੋ ਜਾਏਗਾ। ਜੋ ਕਹਿ ਦਿਓਗੇ ਤਾਤਕਾਲ ਪੂਰਾ ਹੋ ਜਾਏਗਾ।
ਜਿਸ ਕੋ ਸਰਾਪੋ ਬਿਲਮ ਨਾ ਹੋਏ,
ਜਿਹਨੂੰ ਸਰਾਪ ਦਿਓਗੇ ਦੇਰੀ ਨਹੀਂ ਲੱਗੇਗੀ, ਪੂਰਾ ਹੋ ਜਾਏਗਾ।
ਪ੍ਰਾਨ ਅੰਤਾ ਚਿਨੀ ਸੋਏ,
ਜੇ ਕਹਿ ਦਿਓਗੇ ਨਾ ਮਰ ਜਾ, ਤੁਹਾਡੇ ਕਹਿਣ ਦੀ ਦੇਰੀ ਹੋਵੇਗੀ, ਮਰ ਜਾਏਗਾ। ਕਿਰਪਾਨ ਨਾਲ ਤਾਂ ਪਤਾ ਨੀ ਕਦੋਂ ਮਰੇਗਾ, ਤੁਸੀਂ ਜ਼ੁਬਾਨ ਨਾਲ ਕਹੋਗੇ ਤੇ ਮਰ ਜਾਏਗਾ, ਤੁਹਾਡੀ ਜ਼ੁਬਾਨ ਹੀ ਤੇਗ ਦਾ ਕੰਮ ਕਰੇਗੀ। ਜੇ ਮਰ ਜਾ ਵੀ ਕਹਿ ਦਿਓਗੇ ਤੇ ਉਹ ਮਰ ਜਾਏਗਾ, ਉਹਦੇ ਪ੍ਰਾਣ ਨਿਕਲ ਜਾਣਗੇ।
ਤੈਤੇ ਚਤੁਰ ਕੋਸ ਚਲ ਆਏ,
ਇੱਦਾਂ ਸਤਿਗੁਰੂ ਜੀ ਨੇ ਬਚਨ ਕਰਕੇ ਵਰ ਦਿੱਤਾ ਭਾਈ ਰੂਪੇ ਨੂੰ। ਜੰਡ ਸਰ ਤੋਂ ਚਾਰ ਕੋ ਚੱਲ ਕੇ ਸਤਿਗੁਰੂ ਜੀ ਨਾਲ ਨਾਲ ਚੱਲਦੇ ਆਏ।
ਸੁੰਦਰ ਧਰਨੀ ਤੈ ਦਰਸਾਏ,
ਮਹਾਰਾਜ ਜੀ ਜੰਡ ਸਾਹਿਬ ਤੋਂ ਚੱਲ ਕੇ ਚਾਰ ਕੋਹ ਦਾ ਪੈਂਡਾ ਤੈਅ ਕਰਕੇ ਆਏ ਤੇ ਮਹਾਰਾਜ ਜੀ ਨੇ ਬੜੀ ਸੁੰਦਰ ਜਗ੍ਹਾ ਵੇਖੀ, ਬੜੀ ਸੋਹਣੀ ਸੁੰਦਰ ਰਮਣੀਕ ਜਗ੍ਹਾ ਸਤਿਗੁਰੂ ਜੀ ਨੇ ਵੇਖੀ।
ਡੇਰਾ ਕਰਤ ਪਏ ਗੁਣ ਖਾਨੇ,
ਸਤਿਗੁਰਾਂ ਨੇ ਡੇਰਾ ਕਰ ਲਿਆ। ਸੋਹਣੀ ਥਾਂ ਵੇਖ ਕੇ, ਸੋਹਣੀ ਜਗ੍ਹਾ ਵੇਖ ਕੇ ਛੇਵੇਂ ਪਾਤਸ਼ਾਹ ਜੀ ਉੱਥੇ ਟਿਕ ਗਏ।
ਰਚੋ ਗ੍ਰਾਮ ਇਹ ਥਾਂ ਕੈ ਬਾਨੀ,
ਵਚਨ ਕੀਤਾ ਭਾਈ ਰੂਪਾ ਜੀ ਏਦਾਂ ਕਰੋ ਕਿ ਇਸ ਜਗ੍ਹਾ ਦੇ ਉੱਤੇ ਨਗਰ ਵਸਾਓ, ਕਿਉਂਕਿ ਉਹ ਤੁਕਲਾਣੀ ਪਿੰਡ ਵਾਲੇ ਤੰਗ ਕਰਦੇ ਸੀ। ਮਹਾਰਾਜ ਜੀ ਕਹਿੰਦੇ ਭਾਈ ਰੂਪਾ ਜੀ ਆਹ ਜਿਹੜੀ ਜਗ੍ਹਾ ਹੈ ਨਾ ਜਿੱਥੇ ਹੁਣ ਅਸੀਂ ਡੇਰਾ ਕੀਤਾ, ਇੱਥੇ ਤੁਸੀਂ ਪਿੰਡ ਦੀ ਮੋਹੜੀ ਗੱਡੋ, ਇੱਥੇ ਤੁਸੀਂ ਨਗਰ ਵਸਾਓ।
ਜਬ ਸੰਧਿਆ ਹੋਈ ਤੈ ਆਏ,
ਜਦੋਂ ਸੰਧਿਆ ਦਾ ਸਮਾਂ ਹੋਇਆ ਸੀ ਉਦੋਂ ਸਤਿਗੁਰੂ ਜੀ ਇੱਥੇ ਆਏ ਨੇ।
ਪੈਂਦ ਖਾਨ ਤੋਂ ਪਦ ਸੰਬੰਧਾਏ,
ਇਹਨੇ ਨੂੰ ਉਧਰ ਪੈਂਦੇ ਖਾਂ ਤੇ ਹੋਰ ਜਿਹੜੇ ਸੂਰਮੇ ਬਹਾਦਰ ਯੋਧੇ ਸਨ ਉਹ ਵੀ ਚੱਲ ਕੇ ਆ ਗਏ।
ਐਨ ਪੰਜਾਬਤ ਪਹੁੰਚੇ ਤਾਂ,
ਉਹ ਵੀ ਘੋੜੇ ਦੌੜਾ ਕੇ ਉੱਥੇ ਆ ਪਹੁੰਚੇ ਜਿੱਥੇ ਛੇਵੇਂ ਪਾਤਸ਼ਾਹ ਜੀ ਉਤਰੇ ਹਨ।
ਇੱਕ ਸਤਿਗੁਰ ਪਾਇਓ ਸੁਖਮਾ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ, ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰ ਕਰਕੇ ਇਹਨਾਂ ਨੂੰ ਬੜਾ ਭਾਰੀ ਸੁੱਖ ਪ੍ਰਾਪਤ ਹੋਇਆ। ਤੜਫ ਰਹੇ ਸੀ, ਲੱਭ ਰਹੇ ਸੀ ਸੂਰਮੇ ਸਾਰੇ, ਆਖਿਰਕਾਰ ਲੱਭਦਿਆਂ ਲੱਭਦਿਆਂ ਸਾਰੇ ਸੂਰਮੇ ਪੈਂਦੇ ਖਾਂ ਦੇ ਨਾਲ ਛੇਵੇਂ ਪਾਤਸ਼ਾਹ ਜੀ ਕੋਲ ਇੱਥੇ ਆ ਪਹੁੰਚੇ ਜਿੱਥੇ ਮਹਾਰਾਜ ਜੀ ਨੇ ਭਾਈ ਰੂਪੇ ਨੂੰ ਕਿਹਾ ਕਿ ਇਸ ਜਗ੍ਹਾ ਤੇ ਨਗਰ ਵਸਾਓ।
ਕਿਤਕ ਚਮੂ ਮਗ ਮੈਂ ਕੀਏ ਡੇਰਾ,
ਕੁਝ ਕੁ ਫੌਜਾਂ ਨੇ ਰਸਤੇ ਵਿਚ ਹੀ ਡੇਰਾ ਕਰ ਲਿਆ।
ਪਸਰਿਓ ਅੰਧਕਾਰ ਜਵੇਰਾ,
ਬੜਾ ਭਾਰੀ ਹਨੇਰਾ ਪੈ ਗਿਆ, ਚਾਰੇ ਪਾਸੇ ਹਨੇਰਾ ਵਰਤ ਗਿਆ।
ਤੈਂ ਬਸ ਕਰ ਗੁਰ ਨਿਸਾ ਬਿਤਾਏ,
ਸਤਿਗੁਰਾਂ ਨੇ ਰਾਤ ਉੱਥੇ ਹੀ ਬਤੀਤ ਕੀਤੀ, ਰਾਤ ਉੱਥੇ ਹੀ ਰਹਿ ਕੇ ਮਹਾਰਾਜ ਜੀ ਨੇ ਬਤੀਤ ਕੀਤੀ, ਰਾਤ ਸੁਖ ਲਿਆ।
ਅੱਗੇ ਸਕਲ ਪ੍ਰਾਤ ਹੋਏ ਆਏ,
ਅਗਲਾ ਦਿਨ ਹੋਇਆ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਗੇ ਹਨ।
ਨਿਜ ਕਰ ਸੋ ਗੁਰ ਟੱਕ ਲਗਾਇਓ,
ਸਤਿਗੁਰੂ ਜੀ ਨੇ ਆਪ ਆਪਣੇ ਹੱਥੀ ਨਗਰ ਦਾ ਟੱਕ ਲਾਇਆ। ਅਗਲੇ ਦਿਨ ਆਪ ਆਪਣੇ ਹੱਥੀ ਮਹਾਰਾਜ ਜੀ ਨੇ ਟੱਕ ਲਾਇਆ ਹੈ।
ਮੋੜਾ ਗੱਡ ਦੇ ਅਰਖਾਇਵ,
ਮੋੜਾ ਗੱਡ ਦਿੱਤਾ, ਉਦੋਂ ਪਿੰਡ ਦੀ ਮੋੜੀ ਗੱਡੀ ਜਾਂਦੀ ਸੀ, ਉਹ ਅੱਜ ਵੀ ਰੂਪੇ ਭਾਈ ਕੇ ਜਾਓ ਨਾ ਤੇ ਉਹ ਮੋੜਾ ਗੱਡਿਆ ਹੋਇਆ ਉਹਨਾਂ ਨੇ ਸਾਂਭ ਕੇ ਰੱਖਿਆ ਹੋਇਆ, ਬੜਾ ਪੁਰਾਣਾ, ਪਿੱਛੇ ਜੀ ਦਾਸ ਗਿਆ ਸੀ ਦਰਸ਼ਨ ਕਰਕੇ ਆਇਆ, ਉੱਥੇ ਉਹ ਮੋੜਾ ਅੱਜ ਵੀ ਗੱਡਿਆ ਹੋਇਆ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਉਹ ਮੋੜਾ ਗੱਡਵਾਇਆ, ਨਗਰ ਦਾ ਮੋੜਾ ਗੱਡ ਕੇ ਟੱਕ ਲਾਇਆ ਹੈ।
ਸਾਧੂ ਸੰਗ ਕਯੋ ਹੋਏ ਗ੍ਰਾਮੋ,
ਮਹਾਰਾਜ ਜੀ ਨੇ ਮੋੜੀ ਗੱਡ ਦਿੱਤੀ ਨਗਰ ਦੇ ਵਿੱਚ, ਭਾਈ ਸਾਧੂ ਜੀ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ,
ਹੋਏ ਗ੍ਰਾਮੋ ਆਪਣਾ ਨਾਮ ਪਰ ਥਾਰੇ ਸੁਨਾਮੋ,
ਮਹਾਰਾਜ ਜੀ ਕਹਿੰਦੇ ਭਾਈ ਸਾਧੂ ਆ ਤੁਹਾਡਾ ਪਿੰਡ ਵਸੇਗਾ ਇੱਥੇ, ਤੇ ਇੱਦਾਂ ਕਰੋ ਕਿ ਇਸ ਪਿੰਡ ਦਾ ਨਾਂ ਤੁਸੀਂ ਆਪਣੇ ਨਾਂ ਤੇ ਰੱਖ ਲਓ, ਇਸ ਪਿੰਡ ਦਾ ਨਾਂ ਤੁਸੀਂ ਆਪਣੇ ਨਾਮ ਤੇ ਰੱਖ ਲਓ।
ਸੁਣ ਸਾਧੂ ਕਰ ਜੋਰ ਉਚਾਰਾ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਕਿ ਤੁਸੀਂ ਆਪਣੇ ਨਾਂ ਤੇ ਪਿੰਡ ਦਾ ਨਾਂ ਰੱਖ ਲਓ ਭਾਈ ਸਾਧੂ ਨੂੰ, ਤੇ ਭਾਈ ਸਾਧੂ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਮੁਜਤੇ ਮਮਸੁਤ ਸਿੱਖ ਉਦਾਰਾ,
ਕਹਿਣ ਲੱਗਾ ਸਤਿਗੁਰੂ ਮੇਰੇ ਨਾਲੋਂ ਜ਼ਿਆਦਾ ਸਿੱਖ ਤੁਹਾਡਾ ਮੇਰਾ ਪੁੱਤਰ ਹੈ ਭਾਈ ਰੂਪਾ, ਰੂਪੇ ਅੰਦਰ ਮਹਾਰਾਜ ਜੀ ਮੇਰੇ ਨਾਲੋਂ ਅਧਿਕ ਪਿਆਰ ਹੈ, ਤੁਹਾਡੇ ਪ੍ਰਤੀ ਅਧਿਕ ਸ਼ਰਧਾ ਹੈ, ਅਧਿਕ ਭਾਵਨਾ ਹੈ, ਮੈਂ ਉਹਦੇ ਬਰਾਬਰ ਨਹੀਂ ਹਾਂ ਤਾਂ ਭਾਵੇਂ ਉਹਦਾ ਪਿਤਾ, ਪਰ ਮਹਾਰਾਜ ਸਿੱਖੀ ਤੋਂ ਮੇਰੇ ਤੋਂ ਵੱਡਾ ਹੈ, ਗੁਰਸਿੱਖੀ ਉਹਨੇ ਆਪ ਜੀ ਦੀ ਹਿਰਦੇ ਵਿੱਚ ਧਾਰਨ ਕੀਤੀ, ਉਹ ਵੱਡਾ ਸਿੱਖ ਹੈ।
ਨਿਸ਼ਚਾ ਅਧਿਕ ਆਪ ਕੇ ਮਾਏ,
ਮਹਾਰਾਜ ਉਹਦੇ ਮਨ ਦਾ ਨਿਸ਼ਚਾ ਤੁਹਾਡੇ ਤੇ ਬੜਾ ਪੱਕਾ ਹੈ, ਮੈਂ ਤਾਂ ਡੋਲ ਗਿਆ ਸੀ ਵੀ ਕਿੱਥੇ ਆਉਣਗੇ ਸਤਿਗੁਰੂ ਜਲ ਛਕਣ, ਉਹਨੇ ਮੈਨੂੰ ਹੌਸਲਾ ਦਿੱਤਾ ਸੀ ਗੁਰੂ ਆਏਗਾ, ਉਹ ਸਾਡੀ ਭਾਵਨਾ ਜ਼ਰੂਰ ਪੂਰੀ ਕਰਨਗੇ। ਮੇਰੇ ਪੁੱਤਰ ਦੇ ਅੰਦਰ ਮਹਾਰਾਜ ਰੂਪੇ ਦੇ ਅੰਦਰ ਤੁਹਾਡੇ ਪ੍ਰਤੀ ਅਧਿਕ ਨਿਸ਼ਚਾ ਤੇ ਅਧਿਕ ਭਾਵਨਾ ਹੈ।
ਮਹਾਰਾਜ
ਤੁਸੀਂ ਉਹਦੇ ਹਿਰਦੇ ਚ ਸਦਾ ਹੀ ਵਸਦੇ ਹੋ, ਉਹ ਕਦੇ ਵੀ ਤੁਹਾਨੂੰ ਆਪਣੇ ਹਿਰਦੇ ਚ ਨਹੀਂ ਵਿਸਾਰਦਾ। ਰਾਤ ਦਿਨ ਅੱਠੇ ਪਹਿਰ ਤੁਹਾਡੇ ਚਿੰਤਨ ਵਿਚ ਰਹਿੰਦਾ, ਹਰ ਵੇਲੇ ਤੁਹਾਡਾ ਸਿਮਰਨ ਕਰਦਾ।
ਪੁੱਤਰ ਨਾਮ ਪਰ ਰੱਖੋ ਨਾਮੋ,
ਮਹਾਰਾਜ ਜੀ ਜੇ ਕਿਰਪਾ ਕਰਨ ਲੱਗੇ ਹੋ ਤੇ ਇਸ ਨਗਰ ਦਾ ਨਾਮ ਮੇਰੇ ਪੁੱਤਰ ਦੇ ਨਾਂ ਤੇ ਰੱਖ ਦੇ। ਉਹ ਭਾਵਨਾ ਵਾਲਾ ਹੈ, ਸਿੱਖ ਹੈ, ਮੇਰੇ ਤੋਂ ਅਧਿਕ ਨਿਸ਼ਚਾ ਉਹਦੇ ਮਨ ਚ ਤੁਹਾਡੇ ਪ੍ਰਤੀ ਹੈ। ਜੇ ਨਾਂ ਹੀ ਰੱਖਣਾ ਇਸ ਨਗਰ ਦਾ ਤੇ ਮੇਰੇ ਤੇ ਨਹੀਂ, ਮਹਾਰਾਜ ਮੇਰੇ ਪੁੱਤਰ ਦੇ ਨਾਂ ਤੇ ਨਗਰ ਦਾ ਨਾਂ ਰੱਖ ਦਿਓ।
ਸੁਣ ਗੁਰ ਪਾਖੇ ਰੋਪਾ ਗ੍ਰਾਮੋ,
ਸੁਣ ਕੇ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਭਾਈ ਅੱਜ ਤੋਂ ਬਾਅਦ ਇਸ ਪਿੰਡ ਦਾ ਨਾਂ ਰੂਪਾ ਭਾਈ ਕਾ ਹੋਵੇਗਾ। ਰੂਪਾ ਨਗਰ, ਇਸ ਪਿੰਡ ਦਾ ਨਾਂ ਰੂਪਾ ਭਾਈ ਕਾ ਰੂਪਾ, ਇਹ ਨਾਂ ਇਸ ਪਿੰਡ ਦਾ ਹੋਵੇਗਾ।
ਬੋਰ ਅਵ ਸਦਨ ਬਣੀ ਜੈ,
ਮਹਾਰਾਜ ਜੀ ਨੇ ਫਿਰ ਬਚਨ ਕੀਤੇ ਕਿ ਭਾਈ ਇਹ ਨਗਰ ਵਸਾਓ ਔਰ ਆਪਣੇ ਰਹਿਣ ਵਾਸਤੇ ਆਪਣਾ ਨਿਵਾਸ, ਆਪਣਾ ਘਰ ਮਕਾਨ ਇਸੇ ਜਗ੍ਹਾ ਤੇ ਬਣਾਓ।
ਵਿਦਤੈ ਦੇਸ਼ਨ ਵਿਖੈ ਜਨੀ ਜੈ,
ਸਾਰਿਆਂ ਦੇਸ਼ਾਂ ਵਿਦੇਸ਼ਾਂ ਵਿਚ ਇਹ ਜਗ੍ਹਾ ਦਾ ਨਾਮ ਪ੍ਰਗਟ ਹੋਵੇਗਾ, ਇਸ ਪਵਿੱਤਰ ਅਸਥਾਨ ਦਾ ਨਾਮ ਪ੍ਰਗਟ ਹੋਵੇਗਾ, ਸਾਰੇ ਸਿੱਖ ਜਗਤ ਵਿਚ ਇਹ ਨਗਰ ਪੂਜਿਆ ਜਾਏਗਾ।
ਹਮ ਵੀ ਪੁਨ ਆਵੈ ਇਸ ਥਾਨ, ਕੇਤਕ ਦਿਉਸ ਕਰੈ ਗੁਜ਼ਰਾਨ।
ਤੁਸੀਂ ਇੱਥੇ ਨਗਰ ਵਸਾਓ, ਘਰ ਬਣਾਓ, ਲੰਗਰ ਚਲਾਓ ਇੱਥੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਅਸੀਂ ਵੀ ਆਵਾਂਗੇ ਇੱਥੇ। ਜਦੋਂ ਨਗਰ ਵਸ ਜਾਏਗਾ ਨਾ, ਫਿਰ ਅਸੀਂ ਵੀ ਆਵਾਂਗੇ ਇੱਥੇ ਤੇ ਕੁਝ ਦਿਨ ਤੁਹਾਡੇ ਕੋਲ ਇੱਥੇ ਰਹਿ ਕੇ ਗੁਜ਼ਰਾਨ ਕਰਾਂਗੇ, ਕੁਝ ਦਿਨ ਇੱਥੇ ਰਹਿ ਕੇ ਨਿਵਾਸ ਕਰਾਂਗੇ।
ਕਹਿ ਸਤਿਗੁਰ ਫੇ ਅਸਵਾਰ,
ਇਦਾਂ ਬਚਨ ਕਰਕੇ ਭਾਈ ਰੂਪੇ ਨੂੰ, ਭਾਈ ਸਾਧੂ ਨੂੰ ਨਗਰ ਦਾ ਨੀਂਹ ਪੱਥਰ ਰੱਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਇੱਥੋਂ ਵਾਪਸ ਚੱਲ ਪਏ।
ਸਨੇ ਸਨੇ ਚੱਲ ਖਿਲਤ ਸ਼ਿਕਾਰ,
ਸਨੇ ਸਨੇ ਮਹਾਰਾਜ ਜੀ ਰਸਤੇ ਚ ਸ਼ਿਕਾਰ ਖੇਡਦੇ, ਕਿਉਂਕਿ ਜੰਗਲ ਦਾ ਇਲਾਕਾ ਸੀ, ਡਰੋਲੀ ਜਾ ਰਹੇ ਨੇ ਵਾਪਸ ਤੇ ਰਸਤੇ ਵਿਚ ਜੰਗਲ ਹੈ, ਜੰਗਲ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਿਜੇ ਸਹਿਜੇ ਸ਼ਿਕਾਰ ਖੇਡਦੇ ਜਾ ਰਹੇ ਨੇ।
ਸਾਧੂ ਰੂਪ ਚੰਦ ਮਿਲ ਦੋ,
ਭਾਈ ਸਾਧੂ ਤੇ ਭਾਈ ਰੂਪ ਚੰਦ ਜੀ ਇਹਨਾਂ ਦੋਵਾਂ ਪਿਓ ਪੁੱਤਰਾਂ ਨੇ।
ਗ੍ਰਾਮ ਵਸਾਵਨ ਕੀਨਤ ਸੋ,
ਗੁਰੂ ਪਾਤਸ਼ਾਹ ਦੇ ਹੁਕਮ ਨਾਲ ਪਿੰਡ ਵਸਾ ਦਿੱਤਾ, ਨਗਰ ਵਸਾ ਦਿੱਤਾ। ਇਹ ਨੀ ਪੁੱਛਿਆ ਮਹਾਰਾਜ ਮਾਇਆ ਕਿੱਥੋਂ ਆਏਗੀ, ਨਗਰ ਵਸਾਇਆ, ਬਚਨ ਮੰਨ ਕੇ ਆਪੇ ਹੀ ਮਹਾਰਾਜ ਜੀ ਦੀਆਂ ਨੌ ਨਿਧੀਆਂ ਆ ਵਸੀਆਂ ਇੱਥੇ ਤੇ ਨਗਰ ਵਸਾ ਦਿੱਤਾ। ਦੋਵਾਂ ਨੇ ਰਲ ਕੇ ਆਪਣਾ ਪਹਿਲਾਂ ਘਰ ਮਕਾਨ ਬਣਾਇਆ।
ਗੁਰ ਵਰ ਕਰ ਗਨ ਤਬ ਵਾਸੇ,
ਸਤਿਗੁਰਾਂ ਦੇ ਵਰ ਕਰਕੇ ਬਹੁਤ ਸਾਰੇ ਲੋਕ ਆ ਕੇ ਇੱਥੇ ਵਸਣ ਲੱਗ ਪਏ।
ਆਨ ਆਪਣੇ ਰਚੇ ਅਵਾਸੇ,
ਵਾਰੋ ਵੇਰੀ ਕਰਕੇ ਲੋਕ ਆਪਣੇ ਘਰ ਬਣਾਉਣ ਲੱਗੇ, ਮਕਾਨ ਬਣਾਉਣ ਲੱਗੇ ਕਿ ਨਵਾਂ ਪਿੰਡ ਵਸਿਆ ਤੇ ਨਵੇਂ ਪਿੰਡ ਦੇ ਵਿਚ ਆ ਕੇ ਆਪਣੇ ਨਵੇਂ ਘਰ ਬਣਾ ਕੇ ਵਸਾ ਕੇ ਰਹਿਣ ਲੱਗੇ।
ਸੇਵ ਦੇਗ ਕੀ ਕਰਬੇ ਲਾਗੇ,
ਭਾਈ ਰੂਪੇ ਨੇ, ਕਿਉਂਕਿ ਸਤਿਗੁਰਾਂ ਦਾ ਹੁਕਮ ਸੀ ਵੀ ਲੰਗਰ ਲਾਣਾ ਹੈ। ਇਹ ਖਾਲਸਾ ਜੀ ਇਹ ਕਰਮ ਪ੍ਰਚਾਰ ਹੈ, ਉਸ ਇਲਾਕੇ ਦੇ ਵਿਚ ਸਤਿਗੁਰੂ ਜੀ ਲੋਕਾਂ ਨੂੰ ਗੁਰੂ ਘਰ ਨਾਲ ਜੋੜਨ ਵਾਸਤੇ ਕਰਮ ਪ੍ਰਚਾਰ ਚਲਾ ਰਹੇ ਕਿ ਜਦੋਂ ਕੋਈ ਭੁੱਖਾ ਆ ਕੇ ਪ੍ਰਸ਼ਾਦਾ ਛਕੇਗਾ, ਲੰਗਰ ਛਕੇਗਾ ਤੇ ਉਹਦਾ ਗੁਰੂ ਘਰ ਨਾਲ ਪਿਆਰ ਜਾਗੇਗਾ। ਭਾਵੇਂ ਕੋਈ ਆਣ ਮਤੀਆ ਹੀ ਆਵੇ, ਉਹਨੂੰ ਇਹ ਮਨ ਦਾ ਧਰਵਾਸ ਹੋਵੇਗਾ ਕਿ ਜਿਸ ਘਰ ਵਿੱਚੋਂ ਮੈਨੂੰ ਪੇਟ ਭਰਨ ਨੂੰ ਪ੍ਰਸ਼ਾਦਾ ਮਿਲਿਆ, ਮੈਂ ਉਸ ਘਰ ਨਾਲ ਹੀ ਸਦਾ ਵਾਸਤੇ ਜੁੜ ਜਾਵਾਂ, ਉੱਥੇ ਹੀ ਸਦਾ ਵਾਸਤੇ ਅਭੇਦ ਹੋ ਜਾਵਾਂ। ਇਹ ਕਰਮ ਪ੍ਰਚਾਰ ਹੈ। ਕਰਮ ਪ੍ਰਚਾਰ ਦੀ ਅੱਜ ਬਹੁਤ ਥਾਵਾਂ ਤੇ ਕਮੀ ਆ ਰਹੀ ਹੈ, ਧਰਮ ਪ੍ਰਚਾਰ ਬਹੁਤ ਹੋ ਰਿਹਾ, ਪਰ ਕਰਮ ਪ੍ਰਚਾਰ ਵੀ ਨਾਲ ਨਾਲ ਚਾਹੀਦਾ। ਗਰੀਬਾਂ ਦੀ ਮਦਦ ਕਰਨ ਵਾਲੇ ਵੀ ਚਾਹੀਦੇ ਨੇ, ਜਿਹੜੇ ਲੋੜਵੰਦ ਨੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਵੀ ਚਾਹੀਦੇ ਨੇ, ਬਿਮਾਰਾਂ ਵਾਸਤੇ ਵਧੀਆ ਹਸਪਤਾਲ ਹੋਣੇ ਚਾਹੀਦੇ ਨੇ ਜਿੱਥੇ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਵੇ। ਇਦਾਂ ਦੇ ਕਰਮ ਪ੍ਰਚਾਰ ਨਾਲ ਆਪੇ ਸਿੱਖੀ ਵਿੱਚ ਵਾਧਾ ਹੋਵੇਗਾ। ਤੋ ਸਤਿਗੁਰੂ ਜੀ ਨੇ ਉਸ ਸਮੇਂ ਉਸ ਇਲਾਕੇ ਦੀ ਜਿਹੜੀ ਲੋੜ ਸਮਝੀ, ਉੱਥੇ ਲੰਗਰ ਦਾ ਮਹਾਰਾਜ ਜੀ ਨੇ ਲਵਾਇਆ। ਭਾਈ ਰੂਪੇ ਨੂੰ ਕਿਹਾ, ਭਾਈ ਰੂਪਾ ਜੀ ਲੰਗਰ ਚਲਾਓ ਗੁਰੂ ਕੇ ਨਿਮਿਤ, तो सतगुरां दा बचन मान के भाई रूपा जी ने भाई साधु जी ने गुरु का लंगर चलाया है।
गुरु प्रेम मेरे नित पागे
लंगर चला दिता है। लंगर अपने हथी तैयार करदे ने अपने हथी बरतौंदे ने। सतगुरु सचे पातशाह जी दे प्रेम रस दे विच पागे भिजे हुए ने। दोवे प्यो पुत्र सतगुरां दे प्रेम रस विच भिजे हुए ने।
स्त्री पुरुष टहल को करे
कहंदे इहदी घरवाली भाई साधु दी जिन्ने होर भी कोई नगर निवासी आउंदे जिहड़े लंगर छकण आउंदे ने उह सेवा भी करदे ने अपने हथीं। अनेक प्रकार दियां सेवावां टहलां हो रहियां ने।
शुद्ध असन दे भाउ सुतरे
कोई भी भुखा आउंदा है बड़े प्यार नाल उहनूं भोजन छकाउंदे ने। बड़े प्यार नाल उहनूं जीओ आया कह के बिठा के फिर उहनूं भोजन छकाउंदे ने।
अब लग तिनके है ए रीत से मैं देख तरह उर प्रीत।
हुण तक भी खालसा जी उहनां दे विच रीत चलदी आउंदी है। भाई संतोख सिंह जी कहिंदे हुण भी मर्यादा भाई रूपे दे परिवार दे विच चलदी आउंदी भी जदों कोई संगत जांदी है सिख जांदे ने ते ਉਹ ਉਹਨਾਂ ਨੂੰ ਲੰਗਰ ਛਕਾਉਂਦੇ ਨੇ। ਲੰਗਰ ਚਲਾਉਣ ਦੀ ਜਿਹੜੀ ਰੀਤ ਮਰਿਆਦਾ ਹੈ ਉਹ ਹੁਣ ਤੱਕ ਵੀ ਉਹਨਾਂ ਵਿੱਚ ਚੱਲਦੀ ਆਉਂਦੀ ਹੈ।
ਵੱਡੇ ਸਮਰਿਧਵਾਨ ਵੀ ਪਏ ਸੇਵਕ ਅਗਰ ਬ੍ਰਿੰਦ ਹੋਏ ਗਏ।
ਸੇਵਾ ਕਰਦਿਆਂ ਕਰਦਿਆਂ ਭਾਈ ਰੂਪਾ ਜੀ ਭਾਈ ਸਾਧੂ ਜੀ ਸਮਰਿਧੀਵਾਨ ਹੋ ਗਏ। ਬੜਾ ਕੁਝ ਆ ਗਿਆ, ਰਿੱਧੀਆਂ ਸਿੱਧੀਆਂ ਘਰ ਚ ਆ ਗਈਆਂ, ਅਜਮਤਾਂ ਆ ਗਈਆਂ, ਕਮੀ ਨਹੀਂ ਰਹੀ ਕਿਸੇ ਚੀਜ਼ ਦੀ। ਅੱਗੋਂ ਸੇਵਕ ਵੀ ਉਹਨਾਂ ਦੇ ਬੜੇ ਹੋਏ, ਬਹੁਤ ਸਿੱਖੀ ਸੇਵਕੀ ਇਲਾਕੇ ਦੇ ਵਿੱਚ ਭਾਈ ਰੂਪਾ ਜੀ ਦੀ ਹੋਈ, ਉਹਨਾਂ ਦੀ ਪੂਜਾ ਹੋਣ ਲੱਗੀ।
ਤੋ ਆਪੀ ਤ੍ਰਿਆ ਜੁਤ ਸਾਰੇ ਕਰੈ ਦੇਗ ਕੀ ਟਹਿਲ ਸੁਧਾਰੇ।
ਭਾਵੇਂ ਨੌਕਰ ਚਾਕਰ ਸੇਵਕ ਬੜੇ ਆ ਗਏ ਪਰ ਫਿਰ ਵੀ ਆਪਣੇ ਹੱਥੀਂ ਸੇਵਾ ਕਰਨੀ ਇਹਨਾਂ ਨੇ ਨਹੀਂ ਛੱਡੀ। ਸੇਵਾ ਆਪਣੇ ਹੱਥੀਂ ਜ਼ਰੂਰ ਕਰਦੇ ਰਹੇ, ਆਪਣੀ ਘਰਵਾਲੀ ਸਮੇਤ ਭਾਈ ਸਾਧੂ ਭਾਈ ਰੂਪਾ ਬੜੇ ਪਿਆਰ ਨਾਲ ਭਾਵਨਾ ਨਾਲ ਸੇਵਾ ਕਰਦੇ। ਆਪਣੇ ਹੱਥੀਂ ਲੰਗਰ ਤਿਆਰ ਕਰਨਾ ਉਹ ਮਰਿਆਦਾ ਨਹੀਂ ਛੱਡੀ ਭਾਵੇਂ ਸੇਵਕ ਆ ਗਏ ਨੇ।
ਗਰਭਹੀਨ ਸੰਤਤ ਸਭ ਹੋਏ
ਅੱਗੋਂ ਇਹਨਾਂ ਦੀ ਜਿਹੜੀ ਸੰਤਾਨ ਹੈ ਉਹ ਵੀ ਹੰਕਾਰ ਤੋਂ ਰਹਿਤ ਹੋਈ। ਕਿਸੇ ਦੇ ਮਨ ਚ ਕੋਈ ਹੰਕਾਰ ਕੋਈ ਹੋਮੈ ਕੋਈ ਹੈਂਕੜ ਨਹੀਂ।
ਅਸਨੇ ਚਾਵੈ ਥੋ ਛੁੱਧ ਤੁਜੇ ਕੋਏ
ਉਹ ਵੀ ਬੜੇ ਪਿਆਰ ਨਾਲ ਭੋਜਨ ਚਕਾਉਂਦੇ ਨੇ। ਜੇ ਕੋਈ ਭੁੱਖਾ ਆਉਂਦਾ ਤੇ ਅਭਿਆਗਤ ਆਉਂਦਾ ਬੜੇ ਪਿਆਰ ਨਾਲ ਸਤਿਕਾਰ ਨਾਲ ਉਹਨੂੰ ਲੰਗਰ ਚਕਾਉਂਦੇ ਨੇ।
ਪੈਂਦ ਖਾਨ ਤਵ ਜੋਰੇ ਹੱਥ
ਇਹ ਤਾਂ ਭਾਈ ਰੂਪੇ ਦੇ ਘਰ ਦੀ ਕਥਾ। ਇਧਰ ਹੁਣ ਪੈਂਦੇ ਖਾਂ ਜਿਵੇਂ ਛੇਵੇਂ ਪਾਤਸ਼ਾਹ ਨੂੰ ਜਦੋਂ ਆ ਕੇ ਮਿਲਿਆ ਵੀ ਅਚਾਨਕ ਸਤਿਗੁਰੂ ਜੀ ਤੁਸੀਂ ਇਕੱਲੇ ਆ ਗਏ ਸਾਨੂੰ ਦੱਸਿਆ ਨਹੀਂ, ਤੋ ਪੈਂਦੇ ਖਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗਾ
ਹੇ ਪ੍ਰਭ ਕੋਏ ਨਲੀਨੋ ਸਾਥ।
ਕਹਿਣ ਲੱਗਾ ਸਤਿਗੁਰੂ ਜੀ ਇਹ ਤੁਸੀਂ ਚੰਗਾ ਕੌਤਕ ਵਰਤਾਇਆ, ਇਕੱਲੇ ਹੀ ਦੁਪਹਿਰ ਨੂੰ ਇੰਨੀ ਕੜਕ ਦੀ ਗਰਮੀ ਪੈਂਦੀ ਸੀ, ਕੜਕ ਦੀ ਧੁੱਪ ਪੈਂਦੀ ਸੀ, ਲੂ ਚੱਲਦੀ ਸੀ ਤੇ ਅਚਾਨਕ ਆਪ ਜੀ ਮਹਾਰਾਜ ਘੋੜੇ ਤੇ ਚੜ ਕੇ ਇਕੱਲੇ ਆ ਗਏ।
ਸੁਣ ਸੁਣ ਸੁਧ ਪਾਚੇ ਸਭ ਆਏ
ਨਾਲ ਕਿਸੇ ਨੂੰ ਨਹੀਂ ਲਿਆ। ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਸਤਿਗੁਰੂ ਜੀ ਗਏ ਨੇ, ਅਸੀਂ ਸੁਣ ਸੁਣ ਕੇ ਖਬਰ ਪਿੱਛੇ ਪਿੱਛੇ ਚੱਲ ਕੇ ਤੁਹਾਡੇ ਨਾਲ ਆਏ ਇੱਥੇ ਪਹੁੰਚੇ ਹਾਂ।
ਕੇਤਕ ਅੱਜ ਮਿਲੇ ਦਰਸਾਏ
ਮਹਾਰਾਜ ਕਈ ਤਾਂ ਪਹੁੰਚੇ ਹੀ ਨਹੀਂ ਹਾਲੇ, ਕਈ ਅੱਜ ਆ ਕੇ ਮਿਲੇ ਨੇ ਕਿਉਂਕਿ ਰਾਤ ਤੋਂ ਬਾਅਦ ਅਗਲੇ ਦਿਨ ਪੈਂਦੇ ਖਾਂ ਗੱਲ ਕਰ ਰਿਹਾ। ਮਹਾਰਾਜ ਜੀ ਕਈ ਤਾਂ ਅੱਜ ਆ ਕੇ ਮਿਲੇ ਨੇ, ਅੱਜ ਆਪ ਜੀ ਨਾਲ ਉਹਨਾਂ ਦਾ ਮੇਲ ਹੋਇਆ।
ਬਿਧੀ ਚੰਦ ਸਭ ਕਯੋ ਪ੍ਰਸੰਗ
ਫਿਰ ਜਦੋਂ ਪੈਂਦੇ ਖਾਂ ਨੇ ਏਦਾਂ ਪੁੱਛਿਆ ਤੇ ਲਾਗੇ ਭਾਈ ਬਿਧੀ ਚੰਦ ਜੀ ਬੈਠੇ, ਭਾਈ ਬਿਧੀ ਚੰਦ ਜੀ ਨੇ ਫਿਰ ਦੱਸਿਆ
ਸਿੱਖਨ ਬਸਲ ਬਿਰਦ ਉਤੰਗ
ਕਹਿੰਦੇ ਪੈਂਦੇ ਖਾਂ ਸਤਿਗੁਰੂ ਆਪਣੇ ਸਿੱਖਾਂ ਨਾਲ ਪਿਆਰ ਕਰਦੇ ਨੇ, ਸਿੱਖਾਂ ਦੇ ਵਤਸ਼ਲ ਨੇ, ਸਿੱਖਾਂ ਦੇ ਪਿਆਰੇ ਨੇ।
ਬਿਸ਼ਨ ਰੂਪ ਮੈਂ ਵਰਤੈ ਜੈਸੇ ਨਹੀਂ ਸੁਭਾਉ ਮਿੱਟ ਸੋ ਕੈਸੇ।
ਸਤਿਗੁਰੂ ਜੀ ਪਰਮੇਸ਼ਰ ਰੂਪ ਚ ਹੋ ਕੇ ਵਰਤਦੇ ਨੇ, ਮਹਾਰਾਜ ਜੀ ਦਾ ਸੁਭਾਉ ਜਿਹੋ ਜਿਹਾ ਆਦ ਤੋਂ ਬਣਿਆ ਹੋਇਆ ਉਹ ਕਦੇ ਨੀ ਮਿਟਦਾ।
ਭਗਤਨ ਕੀ ਸਹਾਇਤਾ ਹੇਤ
ਆਪਣਿਆਂ ਭਗਤਾਂ ਦੀ ਸਹਾਇਤਾ ਕਰਨ ਵਾਸਤੇ
ਜਗਤ ਸਭ ਕੋ ਰਮਾ ਸਮੇਤ
ਜਿਵੇਂ ਭਗਵਾਨ ਜੀ ਲਕਸ਼ਮੀ ਨੂੰ ਵੀ ਛੱਡ ਕੇ ਆ ਜਾਂਦੇ ਨੇ ਨਾ, ਬੈਕੁੰਠ ਤੋਂ ਮਾਤ ਲੋਕ ਚ ਆ ਜਾਂਦੇ ਨੇ, अपने भगतां दी रखिया करन वास्ते
जब सहाय निज जन की करे
जदों आके अपने सेवकां दी सहायता करदे हन
ते पश्चात सबन सुध दरे
उस तों बाद फिर बाकियां दी सार संभाल लैंदे ने पहलां अपने भगतां दी सार लैंदे ने
सहज सुभाए इनो को ऐसे
उसे तरह गुरु हरगोबिंद साहब दा सुभाओ है ए भी पहलां अपने सिखां दी सार लै के बाद च पुछदे ने भी किसे दूजे दा की हाल है ਪਹਿਲਾਂ ਆਪਣੇ ਸੇਵਕਾਂ ਦੀ ਪੈਜ ਤੇ ਆਪਣੇ ਸੇਵਕਾਂ ਦਾ ਹਾਲ ਵੇਖਦੇ ਨੇ
ਜਨ ਕੋ ਰੱਛੇ ਜੈਸੀ ਕੈਸੀ
ਜਿਵੇਂ ਕਿਵੇਂ ਕਰਕੇ ਆਪਣੇ ਸੇਵਕਾਂ ਆਪਣੇ ਜਨਾਂ ਦੀ ਰੱਖਿਆ ਕਰਦੇ ਹਨ
ਸੋ ਗਤ ਹੀ ਆ ਕੀਨ ਗੁਸਾਏ
ਉਹੀ ਗੱਤ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਜ ਕੀਤੀ ਹੈ
ਤਪਤ ਜੇਠ ਤੁਰਨ ਕਰ ਦਾਏ
ਤਪਦੀ ਜੇਠ ਦੀ ਗਰਮੀ ਚ ਛੇਤੀ ਦੌੜ ਕੇ ਆਏ ਨੇ ਇੱਥੇ ਇਹਨਾਂ ਨੇ ਆਪਣੇ ਸੇਵਕਾਂ ਦੇ ਪ੍ਰਾਣ ਰੱਖਣੇ ਸਨ ਤਾਂ ਚੱਲ ਕੇ ਆਏ ਨੇ ਪੈਂਦੇ ਖਾਂ
ਸੁਣ ਸਭੀਆਂ ਗੁਰ ਚਰਿਤ ਉਦਾਰਾ
ਜਦੋਂ ਮਹਾਰਾਜ ਜੀ ਦਾ ਇਹ ਪ੍ਰਸੰਗ ਸਾਰੇ ਸਿਪਾਹੀਆਂ ਨੇ ਪੈਂਦੇ ਖਾਂ ਦੇ ਸਮੇਤ ਸਾਰੇ ਸਿੱਖਾਂ ਨੇ ਸੁਣਿਆ
ਕਰਦਾ ਭਾਉ ਅਧਿਕ ਉਰਧਾਰਾ
ਸਾਰਿਆਂ ਦੇ ਮਨ ਚ ਸਤਿਗੁਰਾਂ ਪ੍ਰਤੀ ਹੋਰ ਸ਼ਰਧਾ ਵੱਧ ਗਈ ਹੋਰ ਭਾਰੀ ਪ੍ਰੇਮ ਸਾਰਿਆਂ ਦੇ ਹਿਰਦੇ ਚ ਵੱਧ ਗਿਆ
ਕਰਤ ਬਤਕ ਇਮ ਖਿੱਚ ਖਿਲਤ ਅਖੇਰ
ਇੱਦਾਂ ਆਪਸ ਵਿਚ ਗੱਲਾਂ ਕਰਦਿਆਂ ਸ਼ਿਕਾਰ ਖੇਡਦੇ ਹਨ
ਸਨੇ ਸਨੇ ਚੱਲ ਪੰਤ ਬਡੇਰ
ਸਨੇ ਸਨੇ ਸਹਿਜੇ ਸਹਿਜੇ ਸ਼ਿਕਾਰ ਖੇਡਦਿਆਂ ਟੁਰੇ ਆਉਂਦੇ ਨੇ
ਇੱਕ ਜਮਨੀ ਮਗ ਮੈ ਰਹਿ
ਰਸਤੇ ਵਿਚ ਇੱਕ ਰਾਤ ਸਤਿਗੁਰਾਂ ਨੇ ਹੋਰ ਬਤੀਤ ਕੀਤੀ ਹੈ
ਜਿਰਤ ਜੰਗਲ ਮੈਂ ਮੁਚਿਰ ਮੁਗਲੈ
ਔਰ ਜੰਗਲ ਵਿਚ ਵਿਚਰਦਿਆਂ ਮਹਾਰਾਜ ਜੀ ਖੁਸ਼ੀ ਮਾਣ ਰਹੇ ਨੇ
ਬੌਰ ਡਰੋਲੀ ਪਹੁੰਚੇ ਜਾਏ
ਏਦਾਂ ਫਿਰ ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਡਰੋਲੀ ਆ ਕੇ ਪਹੁੰਚੇ ਹਨ
ਸਾਈ ਦਾਸ ਮਿਲਿਓ ਅਰਖਾਏ
ਅੱਗੋਂ ਭਾਈ ਸਾਈ ਦਾਸ ਆ ਕੇ ਸਤਿਗੁਰਾਂ ਨੂੰ ਮਿਲਿਆ
ਬਿਥਰਿਓ ਸਭਿਆਂ ਨੂੰ ਬਿਕੈ ਪ੍ਰਸੰਗ
ਇਹ ਪ੍ਰਸੰਗ ਹੁਣ ਸਾਰਿਆਂ ਚ ਪ੍ਰਗਟ ਹੋ ਗਿਆ ਸਤਿਗੁਰਾਂ ਦਾ ਇਹ ਕੌਤਕ ਸਾਰਿਆਂ ਚ ਪ੍ਰਗਟ ਹੋਇਆ
ਇੱਕ ਕਹਿ ਦੂਸਰ ਕੇ ਸੰਗ
ਇੱਕ ਦੂਜੇ ਨੂੰ ਕਹਿੰਦਾ ਆਪਸ ਵਿਚ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ
ਛਿਨ ਮੈਂ ਤੀਸ ਕੋਸ ਗੁਰ ਤਾਏ ਮਰੈ ਤਿਰ ਖਾਤਰ ਸਿੱਖ ਬਚਾਏ
ਵੇਖੋ ਸਤਿਗੁਰੂ ਕਿੱਡੇ ਦਿਆਲੂ ਨੇ ਇੱਕ ਛਿੰਨ ਚ 30 ਕੋਹ ਦਾ ਪੈਂਡਾ ਤੈਅ ਕਰਕੇ ਗਏ ਤੇ ਆਪਣੇ ਮਰਦੇ ਪਿਆਸੇ ਸਿੱਖਾਂ ਦੇ ਜਾ ਕੇ ਪ੍ਰਾਣ ਬਚਾਏ ਕਿੱਡੇ ਵੱਡੇ ਦਇਆ ਸਿੰਧ ਨੇ ਸਤਿਗੁਰੂ ਇੱਕ ਛਿੰਨ ਚ 30 ਕੋਹ ਦਾ ਪੈਂਡਾ ਤੈਅ ਕਰਕੇ ਉੱਥੇ ਜਾ ਪਹੁੰਚੇ
30 ਕੋਸ ਪਰ 300 ਜਾਣੇ
30 ਕੋਹ ਤੱਕ ਉਹਨਾਂ ਦੀ 30 ਕੋਹ ਤੇ ਬੈਠੇ ਉਹਨਾਂ ਦੀ ਖਬਰ ਇੱਥੇ ਬੈਠਿਆਂ ਸਤਿਗੁਰਾਂ ਨੇ ਜਾਣ ਲਈ
ਪੀਤ ਨਾ ਗੁਰੂ ਉਚਿਤ ਲੱਕ ਪਾਨੇ
ਉਹਨਾਂ ਨੇ ਭਾਵਨਾ ਕੀਤੀ ਕਿ ਸਤਿਗੁਰਾਂ ਨੂੰ ਜਲ ਚਕਾਣਾ ਤੇ ਆਪ ਉਹ ਪਾਣੀ ਨਹੀਂ ਸੀ ਪੀ ਰਹੇ ਏਦਾਂ ਦੀ ਭਾਵਨਾ ਕਰਕੇ ਬੈਠਿਆਂ ਦੀ ਭਾਵਨਾ ਗੁਰੂ ਸਾਹਿਬ ਨੇ ਪੂਰੀ ਕੀਤੀ ਹੈ
ਪਰਕ ਪ੍ਰੇਮ ਕੋ ਬੋਤ ਲਾਏ ਪੀਓ ਜਾਏ ਜਲ ਬਨੇ ਤਿਸ ਸਾਏ
ਉਹਨਾਂ ਦਾ ਭਾਰੀ ਪ੍ਰੇਮ ਪਰਖ ਕੇ ਸਤਿਗੁਰੂ ਜੀ ਗਏ ਔਰ ਜਾ ਕੇ ਉਹਨਾਂ ਦਾ ਜਲ ਪੀਤਾ ਆਪ ਧਿਆਏ ਬਣ ਕੇ ਗਏ ਵੀ ਅਸੀਂ ਪਿਆਸੇ ਹਾਂ ਸਾਨੂੰ ਜਲ ਚਕਾਓ ਆਪ ਜਾ ਪਹੁੰਚੇ ਉੱਥੇ ਕਹਿੰਦੇ ਵੇਖੋ ਸਤਿਗੁਰੂ ਕੈਸੇ ਦਿਆਲੂ ਮਹਾਰਾਜ ਜੀ ਦਾ ਭਾਰੀ ਪ੍ਰਚਾਰ ਉਪਮਾ ਮਹਿਮਾ ਸਾਰੇ ਨਗਰ ਵਿਚ ਪਸਰੀ ਹੈ